ਸਰੀਰ ਦੇ ਰੋਗ ਵੀ ਵੱਧਦੇ ਹਨ। ਹਰ ਪਹਿਲੂ ਤੇ ਇਹ ਨਸ਼ੇ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਡਾਊਨ ਲਿਜਾਉਂਦੇ ਹਨ। ਸਿਹਤ ਦੇ ਲਿਹਾਜ਼ ਤੇ ਵੀ, ਮਾਇਆਵੀ ਹਾਲਤ ਦੇ ਲਿਹਾਜ਼ ਤੇ ਵੀ, ਔਰ ਇੱਜ਼ਤ ਆਵਰੂ ਸਤਿਕਾਰ ਦੇ ਲਿਹਾਜ਼ ਤੇ ਵੀ, ਔਰ ਆਨੰਦ ਸੁੱਖ ਦੇ ਲਿਹਾਜ਼ ਤੇ ਵੀ, ਪਰਮਾਰਥ ਦੇ ਲਿਹਾਜ਼ ਤੇ ਵੀ, ਇਹ ਜਿਤਨੇ ਮਨੁਸ਼ੀ ਚੀਜ਼ਾਂ ਹਨ, ਇਹ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਗਿਰਾਵਟ ਵਿੱਚ ਲਿਜਾਣ ਵਾਲੀਆਂ ਹਨ। ਪਰ ਗੁਰੂ ਜੀ ਫਰਮਾਉਂਦੇ ਨੇ ਇੱਕ ਨਸ਼ਾ ਇੱਕ ਅਮਲ ਇਹੋ ਜਿਹਾ ਹੈ, ਜੇਕਰ ਇਨਸਾਨ ਉਸਨੂੰ ਪ੍ਰਾਪਤ ਕਰ ਲਵੇ, ਹਰ ਪਹਿਲੂ ਤੇ ਉਸਦੀ ਜ਼ਿੰਦਗੀ ਸ਼ਾਨਦਾਰ ਔਰ ਸੁੱਚੀ ਹੁੰਦੀ ਚਲੀ ਜਾਂਦੀ ਹੈ। ਉਹ ਕਿਹੜੀ ਇਉਂ ਫਰਮਾਉਂਦੇ
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ
ਬਿਮਾਰੀ ਇਹੋ ਜਿਹੀ ਹੈ, ਜੇਕਰ ਇਹ ਪ੍ਰਾਪਤ ਹੋ ਜਾਵੇ ਇਹ ਦਿਨ ਰਾਤ ਉਤਰਨ ਵਾਲੀ ਨਹੀਂ ਬਲਕਿ ਵੱਧਦੀ ਹੀ ਚਲੀ ਜਾਂਦੀ ਹੈ। ਇਸਦੇ ਆਸਰੇ ਦੁਨੀਆ ਸਰੀਰ ਇਸਨੂੰ ਸੁਪਨ ਦੀ ਨਿਆਈ ਪ੍ਰਤੀਤ ਹੋਣ ਲੱਗ ਪੈਂਦੇ, ਬਲਕਿ ਬਿਲਕੁਲ ਭੁੱਲੇ ਜੇ ਰਹਿੰਦੇ ਹਨ। ਤੋ ਜਿੱਥੇ ਸਰੀਰ ਔਰ ਦੁਨੀਆ ਭੁੱਲੀ ਜੀ ਰਹਿੰਦੀ, ਉੱਥੇ ਦੁੱਖ ਕਿੱਥੇ ਇਸਨੂੰ ਯਾਦ ਰਹੇਗਾ। ਯਾਨੀ ਦੁੱਖਾਂ ਤੋਂ ਸਰੀਰ ਹੀ ਉੱਚਾ ਹੋ ਜਾਂਦਾ ਹੈ, ਆਨੰਦ ਦੇ ਘਰ ਵਿੱਚ ਵੱਸਦਾ ਸਰੀਰ ਕਰਕੇ, ਦੁਨੀਆਂ ਵਿੱਚ ਫਿਰਦਾ ਤੁਰਦਾ ਵਿਚਰਦਾ ਪ੍ਰਤੀਤ ਹੁੰਦਾ, ਲੇਕਿਨ ਉਹਦੀ ਸੁਰਤ ਜਿਹੜੀ ਹੈ ਆਨੰਦ ਦੇ ਸਾਗਰ ਵਾਹਿਗੁਰੂ ਦੇ ਨਾਲ ਨਾਮ ਦੁਆਰਾ ਸਹਿਜ ਹੋਈ ਹੁੰਦੀ, ਜੁੜੀ ਹੁੰਦੀ, ਜਿਸ ਕਰਕੇ ਉਹਨੂੰ ਦੁੱਖ ਯਾਨੀ ਦੁੱਖਦੇ ਹੁੰਦਿਆਂ ਹੋਇਆਂ ਵੀ ਮਹਿਸੂਸ ਨਹੀਂ ਹੁੰਦਾ। ਸੋ ਇਸ ਕਰਕੇ ਇਹ ਮਸਤੀ ਨਾਮ ਦੀ ਕੁਮਾਰੀ ਨਾਮ ਦਾ ਆਨੰਦ ਨਾ ਉਤਰਨ ਵਾਲਾ ਆਨੰਦ ਹੈ।
ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ।
ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ। ਵਾਲਾ ਚਮਰ ਕਰ ਰਿਹਾ, ਮਰਦਾਨਾ ਰਬਾਬ ਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦੀਆਂ ਉਚਾਰਨ ਹੋ ਰਿਹਾ ਹੈ।
ਜੀ ਮੈਂ ਸਾਰ ਨਾ ਜਾਣਾ ਤੇਰੀ, ਜੀ ਮੈਂ ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ,
ਉਚਾਰਨ ਕੀਤਾ ਸਰਦਾਨੇ ਨੇ ਰਬਾਬ ਰੱਖ ਦਿੱਤਾ। ਸ਼ਬਦੀ ਸਮਾਪਤੀ ਤੋਂ ਬਾਅਦ ਗੁਰੂ ਬਾਬਾ ਜੀ ਸਮਾਧਿਸਥ ਹੋ ਗਏ। ਮਰਦਾਨਾ ਉੱਠ ਕੇ ਦਰਿਆ ਦੇ ਕਿਨਾਰੇ ਕਿਨਾਰੇ ਫਿਰਨ ਲੱਗ ਪਿਆ। ਭਾਈ ਵਾਲਾ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਸੀ ਤੇ ਮਰਦਾਨੇ ਨੂੰ ਇੱਕ ਸ਼ਖਸ ਮਿਲਿਆ ਜੋ ਕਿ ਹਾਥੀਖਾਨੇ ਵਿੱਚ ਨੌਕਰ ਸੀ, ਸਵਾਨ ਸੀ। ਇੱਕ ਹਾਥੀ ਦੀ ਸੇਵਾ ਦੇ ਜ਼ਿੰਮੇ ਤਨਖਾਹ ਮਿਲਦੀ, ਆਪਣਾ ਬਾਲ ਬੱਚੇ ਦਾ ਗੁਜ਼ਾਰਾ ਚਲਾਉਂਦਾ। ਹਾਥੀ ਮਰ ਗਿਆ, ਉਦਾਸ ਹੈ ਚਿਹਰੇ ਦੇ ਉੱਪਰ, ਉਦਾਸੀ ਬਹੁਤ ਜ਼ਿਆਦਾ, ਕਿਤੇ ਕਿਤੇ ਅੱਖਾਂ ਵਿੱਚੋਂ ਅੰਸੂ ਵੀ ਗਿਰਦਾ। ਮਰਦਾਨੇ ਨੂੰ ਮਿਲਦਾ, ਮਰਦਾਨੇ ਨੂੰ ਪੁੱਛਣ ਲੱਗਾ ਉੱਚੇ ਥਾਂ ਕੌਣ ਬੈਠੇ ਹੋਏ ਹਨ। ਮਰਦਾਨਾ ਕਹਿਣ ਲੱਗਾ ਗੁਰੂ ਨਾਨਕ ਜੀ ਹਨ, ਨਾਨਕ ਨੰਕਾਰੀ ਕਿਰਾਨ ਪੀਰ ਹਨ, ਫਕੀਰ ਫਕੀਰਾਂ ਦੇ ਸਿਰ ਧਾਰ। ਸੋ ਉਸਦੀ ਉਦਾਸੀ ਦੀ ਹਾਲਤ ਦੇਖ ਕੇ ਮਰਦਾਨਾ ਪੁੱਛਣ, ਕਿਉਂ ਕੀ ਗੱਲ ਹੈ, ਉਦਾਸ ਜੀ ਹੈ ਕਿਉਂ ਸੱਜਣਾ ਕੀ? ਕਹਿਣ ਲੱਗਾ ਜੀ ਮੈਂ ਗਰੀਬ ਆਦਮੀ ਹਾਂ, ਨੌਕਰੀ ਕਰਦਾ ਹੈ, ਵਕਤ ਦੇ ਬਾਦਸ਼ਾਹ ਦਾ ਹਾਥੀ ਖਾਨਾ ਹੈ, ਇਸ ਹਾਥੀ ਦੀ ਸੇਵਾ ਮੈਨੂੰ ਮਿਲੀ ਸੀ, ਹਾਥੀ ਮਰ ਗਿਆ, ਮੇਰੀ ਨੌਕਰੀ ਹਟ ਜਾਏਗੀ, ਫਿਕਰ ਹੈ। ਨੌਕਰੀ ਹਟਿਆ ਬਾਲ ਬੱਚੇ ਦੇ ਪਾਲਣ ਦਾ ਫਿਕਰ, ਜਿਹੜਾ ਮੇਰੇ ਜ਼ਿੰਮੇ ਗੱਲ ਪਈ ਹੋਈ, ਇਸ ਕਰਕੇ ਚਿੱਤ ਨੂੰ ਉਦਾਸੀ ਹੈ, ਚਿੱਤ ਨੂੰ ਖੁਸ਼ੀ ਨਹੀਂ ਹੈ। ਮਰਦਾਨੇ ਨੇ ਕਿਹਾ ਚੱਲ ਮੇਰੇ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ। ਤੋ ਮਰਦਾਨਾ ਗੁਰੂ ਜੀ ਦੇ ਚਰਣਾਂ ਵਿੱਚ ਲੈ ਆਇਆ, ਕੁਝ ਦੇਰ ਬੈਠੇ ਰਹੇ। ਜਦੋਂ ਗੁਰੂ ਬਾਬਾ ਜੀ ਨੇਤਰ ਖੋਲੇ, ਅੱਗੇ ਵੱਧ ਕੇ ਨਮਸਕਾਰ ਕੀਤੀ, ਸ਼ਰਨ ਆਇਆ, ਮਰਦਾਨੇ ਨੇ ਅਰਥ ਕੀਤੀ ਗਰੀਬ ਮਾਂ ਦੇ, ਗਰੀਬ ਆਦਮੀ ਹਾਥੀਖਾਨੇ ਵਿੱਚ ਹਸਵਾਨ ਹੈ, ਨੌਕਰ ਹੈ, ਇਸਦਾ ਹਾਥੀ ਮਰ ਗਿਆ, ਜਿਸਦੀ ਸੇਵਾ ਇਸਨੂੰ ਮਿਲੀ ਹੋਈ ਸੀ, ਉਦਾਸ ਹੈ ਇਹਦਾ ਜਿੱਤ, ਕਹਿੰਦਾ ਮੇਰੀ ਨੌਕਰੀ ਹਟ ਜਾਏਗੀ ਤੇ ਬਾਲ ਬੱਚੇ ਦਾ ਗੁਜ਼ਾਰਾ ਕਿਵੇਂ ਚੱਲੇਗਾ। ਇਹ ਉਸਦੀ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ, ਪ੍ਰੇਮੀਆਂ ਹਾਥੀ ਮਰਿਆ ਨਹੀਂ ਜਿਉਂਦਾ, ਤੈਨੂੰ ਭਰਮ ਪੈ ਗਿਆ, ਭੁੱਲ ਪੈ ਗਈ ਹੈ। ਉਸਨੇ ਫਿਰ ਅਰਜ਼ ਕੀਤੀ, ਨਹੀਂ ਗਰੀਬ ਨਵਾ ਹਾਥੀ ਮਰ ਗਿਆ। ਗੁਰੂ ਜੀ ਕਹਿਣਗੇ ਨਹੀਂ ਮਰਿਆ ਨਹੀਂ, ਤੈਨੂੰ ਭੁੱਲ ਪਈ ਹੋਈ ਹੈ। ਦੋ ਤਿੰਨ ਦਫ਼ਾ ਜਦੋਂ ਲੱਗ ਗਿਆ, ਮਰਦਾਨੇ ਨੇ ਕਿਹਾ ਤੂੰ ਘਬਰਾ ਨਾ, ਜਾ ਕੇ ਦੇਖ, ਗੁਰੂ ਜੀ ਮਿੱਥਿਆਵਾਦੀ ਨਹੀਂ ਹਨ, ਸੱਤ ਕਹਿੰਦੇ ਹਨ, ਜ਼ਰੂਰ ਹਾਥੀ ਜਿਉਂਦਾ ਹੋਵੇ। ਜਾ ਕੇ ਦੇਖੇ ਤਾਂ ਹਾਥੀ ਜਿੰਦਾ ਖੜਾ ਆਪਣਾ ਕੰਨ ਹਿਲਾ ਰਿਹਾ। ਬੜੀ ਖੁਸ਼ੀ ਹੋ ਗਈ, ਇਹ ਗੱਲ ਪਲੋ ਪਲੀ ਸਾਰੇ ਸ਼ਹਿਰ ਦੇ ਵਿੱਚ ਫੈਲ ਗਈ। ਬਾਦਸ਼ਾਹ ਦੇ ਕੰਨ ਵਿੱਚ ਵੀ ਆਵਾਜ਼ ਪਈ, ਫਕੀਰ ਆ ਹਾਥੀ ਜਿੰਦਾ ਕਰ ਦਿੱਤਾ। ਉਸਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਉਸ ਫਕੀਰ ਨੂੰ ਮੇਰੇ ਪਾਸ ਬੁਲਾਓ। ਕਈ ਸਿਆਣੇ ਅਹਿਲਕਾਰ ਸਨ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਫਕੀਰਾਂ ਨੂੰ ਆਪਣੇ ਪਾਸ ਨਹੀਂ ਬੁਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਆਪ ਜਾ ਕੇ ਉਹਦੀ ਜ਼ਿਆਰਤ ਕਰਨੀ ਚਾਹੀਦੀ। ਫਕੀਰ ਦੇ ਪਰਵਾਹ ਹੁੰਦੇ ਹਨ, ਜਿਸ ਨੂੰ ਕੁਛ ਨਹੀਂ ਚਾਹੀਦਾ ਉਹ ਬਾਦਸ਼ਾਹ ਦਾ ਬਾਦਸ਼ਾਹ, ਨਿਸ਼ਚਿਤ ਪੁਰਸ਼ ਜਿਹੜਾ ਹੈ ਉਹ ਬਾਦਸ਼ਾਹ ਦਾ ਬਾਦਸ਼ਾਹ। ਸੋ ਉਹ ਕਦ ਹੋਵੇਗਾ ਜਦੋਂ ਪਰਮੇਸ਼ੁਰ ਦੇ ਨਾਮ ਦੇ ਵਿੱਚ ਲਿਵਲੀਨਤਾ ਆਏ, ਜਿਸਦੀ ਚਿੱਤ ਬਿਰਦੀ ਵਾਹਿਗੁਰੂ ਦੇ ਵਿੱਚ ਲਿਵਲੀਨ ਹੈ, ਉੱਥੇ ਸਾਰੀਆਂ ਇੱਛਾ ਸ਼ਾਂਤ ਹੁੰਦੀਆਂ, ਨਿਸ਼ਚਿਤ ਅਵਸਥਾ ਹੁੰਦੀ ਹੈ, ਡਿਜ਼ਾਇਰਲੈਸ ਸਟੇਟ ਹੋਇਆ ਕਰਦੀ ਹੈ, ਉਸ ਤੋਂ ਉੱਚੀ ਸੁਖਦਾਈ ਅਵਸਥਾ ਹੋਰ ਦੁਨੀਆਂ ਦੇ ਤਖਤੇ ਤੇ ਕੋਈ ਵੀ ਨਹੀਂ ਹੈ। ਇਸ ਕਰਕੇ ਉਹਨਾਂ ਜਾਂ ਦੀ ਬਾਬਤ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਐਸਾ ਪ੍ਰਮਾਣ ਕੀਤਾ ਹੈ।
ਪਿਆਰੇ ਜੀ ਰਾਜਾ ਸਾਰੀ ਦੁਨੀਆ, ਪਿਆਰੇ ਜੀ ਰਾਜਾ ਸਾਰੀ ਦੁਨੀਆ, ਆਹ
राजा सगली श्रेष्ठ का हर नाम मन भिन्ना, जिसकी धूल मन उधरे प्रभु होए सो प्रसन्न। जिस शख्स का मन बाज मुक्ता तो हटके परमेश्वर दे भजन विच लीन हो जाए, इस वृत्ति कहे कि द्रवी भूत चीज है, जिस चीज का प्यार न चिंतन कर दी उसका रूप ही बन जाया करती है। जिमें दुनिया के पदार्थों का रूप चित वृत्ति बनी हुई है, हाँ इसी तरह जे ये परमेश्वर के भजन का परमेश्वर का चिंतन करे तो उसका रूप बन जाएगी। जब उसका रूप बनी तो सबसे बड़ा मुरादबा सारे दुख नष्ट हो गए। उन्होंने बाब दस्या इतने गुरु अर्जन देव महाराज जी ने, हमें टूटी छपरी है, कपड़े भी सारे फटे होण किसे दे, चंगी जात पात भी ना होवे, आदर इज्जत भी ना कोई करता होवे, भावें ना उसके पास कुछ धन होवे, ना चंगा रूप ही होवे, ना साख संबंध ही उसका कोई होवे, पर जेकर उसका चित परमेश्वर दे भजन विच लीन है तो राजा सगली शिष्ट का हर नाम मन सुनना। सारी दुनिया का राजा हो, प्रभु को सिमरे से मोहताजे, प्रभु को सिमरे से सर्व के राजे। बिरती की एकाग्रता किसकी धूर मन है प्रभु हो सो फटना, यह जे पुरुष की चरण धूड़ी उधार का कारण बनती है। इस करके नाम लीन जेड़ा है उन्होंने गुरु जी गुरबाणी में यह जे दर्जे देंगे हैं। किते किते ऐसा फरमान किया है और पातशाहियां कुड़ियां नाम रते पातशाह, जिसनु बख्शे सिर्फ सालह नानक पातशाही, जिसनु वाहिगुरु अपनी सिर्फ सलाह का बख्शता है, बादशाह का बादशाह है। यों होर की कहने कबीर जी कहने ओ परमेश्वर दे प्यारे अविनाशी राज उन्होंने प्राप्त है, दास कबीर चिड़े बड़े उपर राज लियो अविनाशी, अविनाशी राज यानी जिस राज का नाश ना हो, दुनिया में और सारिया चीजा नाश हो जाने वाली नहीं, नाश होने वाली चीज है तो परमेश्वर है। इस करके जेडे उस दे विच लिवलीन हो गए वो अविनाशी बन गए, उन्होंने कदे विनाश नहीं होया करता, नाम रहो साधु रहो, रहे हो गुरु गोबिंद कौ नानक जगत में किन जपियो गुरु मन। तो यहो जे दर्जे यानी ਗੁਰਬਾਣੀ ਵਿੱਚ ਨਾਮਦੇਵ ਜੀ ਲਿਵਲੀਨ ਪੁਰਸ਼ਾਂ ਨੂੰ ਦਿੱਤੇ ਜਾਂਦੇ ਹਨ।
ਰਾਜ ਲਿਓ ਅਵਨਾਸ਼ੀ ਹਰੀ ਦਿਆਂ ਭਗਤਾਂ ਨੇ, ਰਾਜ ਲਿਓ ਅਵਨਾਸ਼ੀ ਹਰੀ ਦਿਆਂ ਭਗਤਾਂ ਨੇ,
ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ, ਜਿਸਨੇ ਨਾਮ ਜਪ ਕੇ ਉਸਨੂੰ ਢੂੰਡ ਲਿਆ ਉਹ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ। ਸੱਚਾ ਬਾਦਸ਼ਾਹ ਹੋ ਗਿਆ। ਆਓ ਇੱਧਰ ਖਿਆਲ ਕਰੋ, ਕੋਈ ਸਿਆਣੀ ਹਲਕਾਰ ਵਕਤ ਦੇ ਬਾਦਸ਼ਾਹ ਨੂੰ ਦਿੱਲੀ ਪਹੁੰਚੋ ਕਹਿੰਦੇ ਹਨ, ਬਾਦਸ਼ਾਹ ਸਲਾਮਤ, ਫਕੀਰਾਂ ਦੀ ਜ਼ਿਆਰਤ ਕਰਨ ਵਾਸਤੇ ਖੁਦ ਜਾਣਾ ਚਾਹੀਦਾ, ਇਸ ਗੱਲ ਵਿੱਚ ਹੀ ਲਾਭ ਹੋਇਆ ਕਰਦਾ। ਸੁਖੈਰ ਬਾਦਸ਼ਾਹ ਤਿਆਰ ਹੋ ਗਿਆ, ਕੁਛ ਅਹਿਲਕਾਰ ਨਾਲ ਲਏ। ਹਾਂ ਗੁਰੂ ਬਾਬਾ ਜੀ, ਜਿੱਥੇ ਅੱਜ ਕੱਲ੍ਹ ਮਜਨੂ ਤੀਲਾ ਨਾਮ ਕਰਕੇ ਗੁਰਦੁਆਰਾ ਸੁਸ਼ੋਭਿਤ ਹੈ, ਉੱਥੇ ਬੈਠੇ ਆ ਕੇ ਪਹੁੰਚੇ, ਸਿਰ ਨਵਾਇਆ, ਥੋੜਾ ਜਿਹਾ ਦਿਨ ਰਹਿੰਦਾ ਸੀ। ਆ ਕੇ ਬਾਦਸ਼ਾਹ ਕਹਿਣ ਲੱਗਿਆ, ਆਪਣੇ ਬੜੀ ਕਰਾਮਾਤ ਦਿਖਾਈ, ਬੜਾ ਮੌਜੂਜ਼ਾ ਦਿਖਾਇਆ, ਬੜੀ ਸ਼ਕਤੀ ਦਿਖਾਈ, ਮੇਰਾ ਜਿੰਦਾ ਹਾਥੀ ਕੀਤਾ। ਗੁਰੂ ਜੀ ਕਹਿਣ ਲੱਗੇ, ਨਹੀਂ ਫਕੀਰ, ਫਕੀਰ ਕਰਾਮਾਤ ਨਹੀਂ ਕਰਦਾ, ਫਕੀਰ ਮੌਜਦਾ ਨਹੀਂ ਦਿਖਾਉਂਦਾ, ਕਰਾਮਾਤ ਕਹਿ ਰੱਬ ਦੀ ਖਲਕਤ ਤੇ ਕਹਿਰ ਕਰਨ ਤਿਆਰ। ਹਾਥੀ ਪਹਿਲੇ ਹੀ ਜਿੰਦਾ ਸੀ, ਇਸ ਸਤਵਾਨ ਨੂੰ ਭਰਮ ਪੈ ਗਿਆ ਹੋਇਆ, ਇਸ ਕਰਕੇ ਇਹ ਤੁਹਾਨੂੰ ਵੀ ਇਸੀ ਕਰਕੇ ਸੁਣ ਸੁਣਾ ਕੇ ਵਹਿਮ ਪਿਆ। ਇਤਿਹਾਸ ਦੀਆਂ ਨੇ ਗੱਲਾਂ ਬਾਤਾਂ ਹੋਈਆਂ, ਹੋਰ ਪਰਮਾਤਮਾ ਬਚਨ ਹੋਏ। ਬਾਦਸ਼ਾਹ ਤੁਰ ਛਿਪੇ ਤੇ ਨਜ਼ਦੀਕ ਕਹਿਣ ਲੱਗਿਆ, ਫਕੀਰ ਸਾਈਂ ਮੈਨੂੰ ਹੁਣ ਇਜਾਜ਼ਤ ਦੇਵੋ, ਮੈਂ ਜਾਵਾਂ, ਮੈਨੂੰ ਥੋੜਾ ਬਹੁਤਾ ਇਸ ਵਕਤ ਸ਼ਰਾਬ ਪੀਣ ਦਾ ਸੁਭਾਵ, ਬੜੀ ਆਲਾ ਕਿਸਮ ਦੀ ਸ਼ਰਾਬ, ਕਿਸੇ ਖਾਸ ਮੁਲਕ ਦੀ ਬਣੀ, ਅਗਰ ਹੁਕਮ ਹੋਵੇ ਆਪਦੇ ਵਾਸਤਵਿਕ ਰਾਹੀ ਭਰ ਕੇ ਭੇਜਦੇ ਹਾਂ। ਕਹਿੰਦੇ ਹਨ ਗੋਰਖਾਦ ਸ਼ਰਾਬ ਪੀ ਕੇ ਤਾੜੀਆਂ ਲਾਉਂਦੇ ਸਨ, ਮਾਦੀਆਂ ਲਗਾਉਂਦੇ ਸਨ। ਗੁਰੂ ਜੀ ਮੁਸਕਰਾਏ, ਕਹਿਣਗੇ ਉਹ ਤਾੜੀਆਂ ਸ਼ਰਾਬ ਪੀ ਕੇ ਜਿਹੜੀਆਂ ਲੱਗਣਾ ਤਾੜੀਆਂ ਨਹੀਂ ਹੁੰਦੀਆਂ। ਹਾਂ ਸੋ ਉਹਨਾਂ ਨੂੰ ਤਾੜੀਆਂ ਨੀ ਸਮਾਧੀਆਂ ਨੀ ਕਿਹਾ ਜਾਂਦਾ, ਬਾਦਸ਼ਾਹ ਸਾਡੇ ਪਾਸ ਇੱਕ ਇਹੋ ਜਿਹੀ ਸ਼ਰਾਬ ਹੈ, ਜੇਕਰ ਤੂੰ ਇੱਕ ਜਾਮ ਉਸਦਾ ਪੀ ਲਵੇ, ਕਿਆਮਤ ਤੱਕ ਤੇਰਾ ਨਸ਼ਾ ਨਾ ਉਤਰੇ, ਇਹਨਾਂ ਝੂਠਿਆਂ ਨਸ਼ਾ ਨਾ ਪੋਸਤ ਭੰਗ ਅਸੀਮ ਮਦ ਉਤਰ ਜਾਏ ਪ੍ਰਭਾਵ। ਸ਼ਾਮ ਨੂੰ ਪੀਓ, ਸਵੇਰੇ ਨਸ਼ਾ ਉਤਰ ਜਾਂਦਾ ਹੈ, ਕਈ ਨੁਕਸਾਨ ਹੁੰਦੇ ਹਨ, ਸਰੀਰ ਨੂੰ ਰੋਗ ਲੱਗਦੇ ਹਨ, ਹੋਰ ਕਈ ਦੁਨਿਆਵੀ ਨੁਕਸਾਨ ਵੀ ਹਨ, ਪਰ ਇੱਕ ਸਾਡੇ ਪਾਸ ਇਹੋ ਜਿਹਾ ਆਲਾ ਨਸ਼ਾ ਹੈ, ਆਲਾ ਕਿਸਮ ਦੀ ਸ਼ਰਾਬ ਹੈ, ਜੇ ਤੂੰ ਇੱਕ ਉਸਦਾ ਪੈਗ ਲੈ ਲੈ ਤਾਂ ਰਹਿੰਦੀ ਦੁਨੀਆ ਤੱਕ ਕਿਆਮਤ ਤੱਕ ਤੇਰਾ ਨਸ਼ਾ ਨਾ ਉਤਰ। ਇਹ ਸੁਣ ਕੇ ਬੜਾ ਹੈਰਾਨ ਹੋਇਆ, ਇਹੋ ਜਿਹੀ ਕੋਈ ਸ਼ਰਾਬ? ਹਾਂ ਕਹਿਣ ਲੱਗੇ, ਜੇ ਤੂੰ ਲੈਣੇ ਉਸਦਾ ਇੱਕ ਪੈਗ, ਕਿਆਮਤ ਤੱਕ ਨਸ਼ਾ ਨਾ ਉਤਰੇ। ਬੜਾ ਹੈਰਾਨ ਹੋ ਕੇ ਪੁੱਛਣਗਾ, ਉਹ ਕਿਹੋ ਜਿਹੀ ਚੀਜ਼ ਹੈ, ਕਿਰਪਾ ਕਰਕੇ ਮੈਨੂੰ ਅਗਰ ਉਹ ਥੋੜਾ ਦੇ ਦੇਣਾ, ਮੈਂ ਤੇ ਸਦਾ ਵਾਸਤੇ ਹੀ ਝੂਠੀਆਂ ਸ਼ਰਾਬਾਂ ਕਿਉਂ ਪੀਵਾਂ। ਗੁਰੂ ਜੀ ਨੇ ਉਸ ਮੌਕੇ ਕਿਹਾ ਸੀ,
ਨਾਮ ਕੁਮਾਰੀ ਨਾਨਕ
लेकिन दीदार करना नहीं हटते, कन्ना करके गुरु की वाणी सुनते हैं, जबान करके वाणी का उच्चारण करते हैं, निरंतर अभ्यास करने वाले भी कई गुरमुख विच बैठे हुए जिहड़े यूं अपने समय नूं गुजार दे उस समय यूं शासन समा तां गुजरी जांदा है, चोरां ठगां डाकूं तारी जांदा, उम्र नहीं किसी की खिलाई छिन छिन करके उम्र वीर दी चली जा रही है, एक दिन खत्म हो जानी, लेकिन इस समय में संभालना इस तो लाभ उठा तो किसी गुरमुखां का कर्तव्य होया करता है। जेडे यो वाहगुरु के जस भी समा बतीत करते हैं मन संवाद उन्होंने एहो जी गति साहब गुरु अर्जन देव महाराज दर्शाते हैं।
दरगे मिलदा कौन गुरा दे नाल रत्या गुरा दे नाल रत्या दरगे मिलदा कौन गुरा दे नाल रत्या गुरा दे नाल रत्या
Thank you.
ਦੁਨੀਆਂ ਤੋਂ ਹਰ ਇੱਕ ਨੇ ਇੱਕ ਦਿਨ ਜਾਣਾ ਹੈ, ਜੋ ਉਪਜੋ ਸੋ ਦਿੰਤ ਹੈ ਪਰੋ ਆਦਿ ਕੇ ਸਾਥ। ਜੋ ਪੈਦਾ ਹੋਇਆ ਉਸਨੇ ਵਿਨਾਸ਼ ਜ਼ਰੂਰ ਹੋਣਾ ਹੈ, ਤਾਂ ਤੇ ਮਰਨ ਤੋਂ ਬਾਅਦ ਕੀ ਕੋਈ ਅਵਸਥਾ ਹੈ। ਭਾਵੇਂ ਅਣਜਾਣਪਣੇ ਚ ਕੋਈ ਇਸ ਨੂੰ ਨਾ ਮੰਨੇ, ਵਿਚਾਰ ਦੀ ਹੀਨਤਾ ਕਰਕੇ ਇਸ ਨੂੰ ਨਾ ਮੰਨੇ, ਲੇਕਿਨ ਅੱਗੇ ਵੀ ਕੋਈ ਜੀਵਨ ਹੈ। ਸੋ ਗੁਰੂ ਜੀ ਤੋਂ ਪੁੱਛਿਆ ਇੱਕ ਦਫ਼ਾ ਸਿੱਖਾਂ ਨੇ ਗਰੀਬ ਨਵਾਜ਼, ਕਈ ਲੋਕ ਕਹਿੰਦੇ ਨੇ ਆ ਜਗ ਮਿੱਠਾ, ਅਗਲਾ ਕਹਿੰਦੇ, ਕਈ ਕਹਿੰਦੇ ਅੱਗੇ ਵੀ ਕੁਛ ਹੈ। ਆਪ ਕਿਰਪਾ ਕਰਕੇ ਦੱਸੋ ਉਹਨਾਂ ਲੋਕਾਂ ਦੀ ਗੱਲ ਮੰਨਣੀ ਜਿਹੜੇ ਮਨ ਇੰਦਰੀਆਂ ਦੇ ਅਧੀਨ ਹਨ, ਮਨ ਦੇ ਹੀ ਦਾਸ ਹਨ, ਉਹਨਾਂ ਦਾ ਵਚਨ ਮੰਨਣਾ ਤਾਂ ਯੋਗ ਨੀ ਨਾ ਹੋਇਆ ਕਰਦਾ। ਜਿਹਦੀ ਆਪਣੀ ਹੀ ਬੁੱਧ ਕੁਛ ਨਹੀਂ, ਉਹਦਾ ਬਚਨ ਕੀ ਮੰਨਿਆ, ਬੱਚਿਆਂ ਦਾ ਬਚਨ ਮੰਨਣਾ ਕੀ ਚੰਗਾ ਹੁੰਦਾ। ਲੇਕਿਨ ਬਚਨ ਮੰਨਣਾ ਉਹਨਾਂ ਦਾ ਠੀਕ ਹੈ, ਉਹਨਾਂ ਦੇ ਬਚਨ ਵਿੱਚ ਸੱਚਾਈ ਹੁੰਦੀ ਹੈ, ਉਹਨਾਂ ਦੇ ਬਚਨ ਵਿੱਚ ਯਥਾਰਥਤਾ ਹੁੰਦੀ ਹੈ, ਜੋ ਸਰਬੱਤ ਪੁਰਸ਼ ਹੋਇਆ ਕਰਦੇ ਜੀ। ਸੋ ਆਪ ਕਿਰਪਾ ਕਰਕੇ ਦੱਸੋ ਤ੍ਰਿਕਾਲੀ, ਅੱਗੇ ਵੀ ਕੁਛ ਹੈ ਜਾਂ ਨਾ ਹੈ। ਗੁਰੂ ਜੀ ਨੇ ਫਰਮਾਇਆ, ਇੱਥੇ ਆਉਂਦੇ ਕਿਸੇ ਨੂੰ ਕਹਿੰਦੇ ਕਿ ਪਹਿਲੇ ਇਹ ਦੇਖੋ ਇਨਸਾਨ ਕੀ ਚੀਜ਼ ਹੈ। ਜਦੋਂ ਇਸਦੀ ਵਿਚਾਰ ਕਰ ਲਓਗੇ ਤੁਹਾਨੂੰ ਖੁਦ ਬਖੁਦ ਪਤਾ ਲੱਗ ਜਾਏਗਾ, ਇਨਸਾਨ ਦੋ ਹਿੱਸਿਆਂ ਦਾ ਬਣਿਆ ਹੋਇਆ, ਇੱਕ ਰੂਹ ਹੈ ਇੱਕ ਜਿਸਮ ਹੈ। ਜਿਸਮ ਮਾਤਾ ਪਿਤਾ ਤੋਂ ਜਨਮ ਲੈਂਦਾ ਹੈ, ਬਚਪਨ ਆਉਂਦੀ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ, ਮਰ ਜਾਂਦਾ, ਸਾਰਿਆਂ ਦਾ ਇੱਕ ਘਰ 84 ਲੱਖ ਜੂਨ ਸਭ ਦੀ ਹਾਲਤ ਹੈ, ਬਸ ਪੰਛੀਆਂ ਦੀ ਵੀ ਇਹੀ ਹਾਲਤ ਹੈ। ਫਿਰ ਤੂੰ ਹੋ ਗਿਆ ਇਸਦੇ ਅੰਦਰ ਇੱਕ ਹੋਰ ਸਰੀਰ ਹੈ, ਸਥੂਲ ਸਰੀਰ ਦੇ ਅੰਦਰ ਸੂਖਸ਼ਮ ਸਰੀਰ, ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਮਨ ਅਰਬ, 17 ਤੱਤਾਂ ਦਾ ਸਰੀਰ, ਜਿਸਨੂੰ ਸੂਖਸ਼ਮ ਸਰੀਰ ਜਾਂ ਲਿੰਗ ਸਰੀਰ ਵੀ ਕਹਿ ਦਿੰਦੇ, ਜੋ ਕਿ ਪ੍ਰਲੋਕ ਨੂੰ ਜਾਂਦਾ। ਜੀਵਾਤਮਾ ਚੇਤਨ ਜੇ ਉਹ ਜੰਮਣ ਮਰਨ ਵਾਲੀ ਚੀਜ਼ ਨਹੀਂ। ਹਾਂਜੀ, ਮਰਨ ਤੋਂ ਬਾਅਦ ਇਨਸਾਨ ਇੱਕ ਕੱਪੜੇ ਹਨ, ਵਸਤਰ ਹਨ, ਇੱਕ ਇਨਸਾਨ ਹੈ ਜਿਹਨੂੰ ਜਿਸਮ ਕਹਿੰਦੇ ਹਨ। ਇਨਸਾਨ ਇੱਕ ਵਸਤਰ ਇੱਕ ਪੁਸ਼ਾਕ ਲਾ ਕੇ ਦੂਸਰੀ ਪੁਸ਼ਾਕ ਪਹਿਨ ਲੈਂਦਾ, ਉਹ ਲਾ ਕੇ ਤੀਸਰੀ ਪਹਿਨ ਲੈਂਦਾ ਹੈ। ਪੁਸ਼ਾਕ ਪਹਿਨਣ ਵਾਲਾ ਜਿਹੜਾ ਹੈ ਉਹ ਅਲੈਦਾ ਹੈ, ਤੇ ਪੁਸ਼ਾਕ ਅਲੈਦਾ ਵਸਤੂ ਹੈ। ਇਹਦੇ ਵਿੱਚ ਇਸੇ ਤਰ੍ਹਾਂ ਜੀਵਾਤਮਾ ਅਲੈਦਾ ਵਸਤੂ ਹੈ ਔਰ ਸਰੀਰ ਅਲੈਦਾ ਵਸਤੂ। ਜੀਵਾਤਮਾ ਸਰੀਰ ਰੂਪੀ ਚੋਲੇ ਬਦਲਦਾ ਰਹਿੰਦਾ ਹੈ, ਉਹ ਵੀ ਵਾਸਨਾ ਦੇ ਮੁਤਾਬਕ, ਜਿਵੇਂ ਸਾਡਾ ਹੁਣ ਇਹ ਸਰੀਰ ਧਾਰਨ ਕੀਤਾ ਹੋਇਆ। ਸੋ ਅਸੀਂ ਇੱਕ ਦਿਨ ਇਹ ਸਰੀਰ ਤਿਆਗ ਦੇਣਾ, ਇਸਨੂੰ ਮਰਨਾ ਕਹਿੰਦੇ ਨੇ, ਸਰੀਰ ਧਾਰਨ ਕਰਨਾ, ਇਸਨੂੰ ਜੰਮਣਾ ਕਹਿ ਦਿੰਦੇ। ਇਹ ਜਨਮ ਮਰਨ ਦਾ ਸਿਲਸਿਲਾ ਬੜੀ ਦੇਰ ਤੋਂ ਚੱਲਿਆ ਆ ਰਿਹਾ, ਬਲਕਿ 84 ਲੱਖ ਜਨ ਇਹ ਧਾਰਨ ਕਰ ਚੁੱਕਾ, ਹੁਣ ਮਨੁੱਖ ਸਰੀਰ ਵਿੱਚ ਆਇਆ ਹੈ। ਖੈਰ, ਇਹ ਜੀਵਾਤਮਾ ਜਿਹੜਾ ਹੈ ਮਰਦਾ ਨਹੀਂ, ਜੇ ਉਹ ਮਰ ਜਾਏ ਤਾਂ ਸਰੀਰ ਕਿਹੜਾ ਧਾਰਨ ਕਰੇ। ਵਿਚਾਰ ਨਾ ਹੋਣ ਕਰਕੇ ਇਨਸਾਨ ਇਸ ਗੱਲ ਨੂੰ ਮੰਨਦਾ ਵੀ ਅੱਗੇ ਕੁਛ ਨਹੀਂ, ਅਸੀਂ ਦੇਹ ਹਾਂ, ਦੇਹ ਮਰ ਗਈ, ਅੱਗੇ ਕੁਛ ਨਹੀਂ। ਸੋ ਉਹਨਾਂ ਦੀ ਅੰਗਤਾ ਆਪਣੇ ਹੀ ਨਾ, ਆਪਣਾ ਆਪਾ ਉਹ ਦੇਹ ਨੂੰ ਮੰਨਦੇ ਨੇ, ਜਿਹੜਾ ਉਹਨਾਂ ਦੀ ਮਨੌਤ ਇਹੋ ਜਿਹੀ ਸਮਝ ਲਓ ਜਿਵੇਂ ਇੱਕ ਮਕਾਨ ਵਿੱਚ ਰਹਿਣ ਵਾਲਾ ਮਕੀਨ ਹੋਵੇ, ਉਹ ਆਪਣੇ ਆਪ ਨੂੰ ਬਜਾਏ ਮਕੀਨ ਦੇ ਮਕਾਨ ਮੰਨਦਾ, ਉਹਦੀ ਮਨੌਤ ਇਹੋ ਜਿਹੀ ਹੋਇਆ ਕਰਦੀ, ਹਾਲਾਂਕਿ ਉਹ ਮਕਾਨ ਦੇ ਵਿੱਚ ਰਹਿਣ ਵਾਲਾ ਹੈ ਜਿਸਨੂੰ ਮੱਕੀ ਕਹਿੰਦੇ। ਇਸੇ ਤਰ੍ਹਾਂ ਇਹ ਜੀਵਾਤਮਾ ਵੀ ਦਰ ਜਿਸਮ, ਜਿਸਮ ਦੇ ਅੰਦਰ ਇਹੋ ਜਿਹੀ ਚੀਜ਼ ਹੈ ਜਿਹੜੀ ਸਰੀਰ ਨੂੰ ਤਿਆਗ ਦਿੱਤਾ, ਜੇ ਉਸਨੂੰ ਮਰਨਾ ਕਹਿੰਦੇ, ਹੋਰ ਧਾਰਨ ਕਰ ਲੈਂਦੇ, ਸਰੀਰ ਉਸਨੂੰ ਜੰਮਣਾ ਕਹਿ ਦਿੰਦੇ। ਆਹੋ, ਕਿਉਂ ਕਰਕੇ ਇਸ ਤੋਂ ਸਿੱਧ ਹੁੰਦੀ ਹੈ ਵੀ ਮਰਨ ਤੋਂ ਬਾਅਦ ਦੀ ਅਵਸਥਾ ਨੂੰ ਪ੍ਰਲੋਕ ਕਿਹਾ ਜਾਂਦਾ, ਉਸਨੂੰ ਆਪਤ ਵੀ ਕਹਿੰਦੇ ਨੇ, ਦਰਗਾਹ ਵੀ ਕਹਿ ਦਿੱਤਾ ਜਾਂਦਾ ਹੈ। ਹਾਂ, ਤਾਂ ਇਹ ਜੇ ਵਜਨ ਬਾਬਾ ਫਰੀਦ ਉਹ ਤਾਂ ਪੁੱਛੋ, ਉਹ ਕਹਿੰਦੇ ਨੇ 53 ਦੇ ਗੁਰੀ ਚੱਲੇ ਪਾਣੀ ਅੰਨ, ਆਇਆ ਬੰਦਾ ਦੁਨੀ ਵਿੱਚ ਵੱਤੇ ਸੋਹਣੀ ਵੰਨ, ਮਲਕੁਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ, ਕਿਨ੍ਹਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦ ਅਮਲ ਜੀ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ। ਦਰਗਾਹ ਸਿੱਧ ਹੁੰਦੀ ਹੈ, ਮੋਤੇ ਦਾ ਬੰਨਾ ਹੀ ਹੁੰਦੀ ਸੀ ਜਿਉਂ ਦਰਿਆਵੇਂ ਤਾਂ, ਅੱਗੇ ਦੋਜ਼ਖ ਤਪਿਆ ਸੁਣੀਆਂ ਹੁਰ ਪਵੇ ਕਾਹਾ ਇਕਨਾਂ ਨੂੰ ਸਭ ਸੋਝੀਆ ਇੱਕ ਫਿਰਦੇ ਬੇਪਰਵਾ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਹੋਗਾ ਇੱਥੇ ਅਮਲ ਵੀ ਸਿੱਧ ਹੁੰਦੇ ਦਰਗਾਹ ਵੀ ਸਿੱਧ ਹੁੰਦੀ ਹੈ ਉਸਨੂੰ ਪ੍ਰਲੋਭ ਕਹਿੰਦੇ ਸੋ ਗੁਰੂ ਜੀ ਤੋਂ ਪੁੱਛਿਆ ਗਰੀਬ ਨੂੰ ਆਪ ਕਿਰਪਾ ਕਰਕੇ ਦੱਸੋ ਇਸ ਜੀਵਾਤਮਾ ਦੀ ਕੀ ਗਤੀ ਹੁੰਦੀ ਹੈ ਗੁਰੂ ਜੀ ਨੇ ਕਿਹਾ ਛੇ ਕਿਸਮ ਦੇ ਲੋਕ ਉਹਨਾਂ ਦੀ ਅਲੱਗ ਹੀ ਜਿਹਾ ਜਿਹਾ ਕੋਈ ਹੈ ਉਹੋ ਜਿਹੀ ਉਹਦੀ ਗਤੀ ਹੈ ਮਰਨ ਤੋਂ ਬਾਅਦ ਦੀ ਮਨ ਅਵਸਥਾ ਹੈ ਪਹਿਲੇ ਪਾਪੀਆਂ ਦੀ ਗਤੀ ਹੈ ਦੂਜੀ ਪੁੰਨੀਆਂ ਦੀ ਗਤੀ ਹੈ ਤੀਜੀ ਪ੍ਰਾਣਾਯਾਮੀਆਂ ਦੀ ਗਤੀ ਹੈ ਚੌਥੀ ਭਗਤਾਂ ਦੀ ਗਤੀ ਹੈ ਪੰਜਵੀਂ ਬ੍ਰਹਮਗਿਆਨੀਆਂ ਦੀ ਗਤੀ ਹੈ ਛੇਵੀਂ ਕਾਰਕਾਂ ਦੀ ਗਤੀ ਹੈ ਛੇ ਕਿਸਮ ਦੇ ਹੀ ਲੋਕ ਪਾਪ ਕਰਮ ਗੁਨਾਹ ਰੂਪ ਕਰਮ ਉਹਨਾਂ ਦੀ ਗਤੀ ਹੋਰ ਪੁੰਨੀਆਂ ਦੀ ਹੋਰ ਪ੍ਰਾਣਾਯਾਮੀਆਂ ਦੀ ਹੋਰ ਭਗਤਾਂ ਦੀ ਹੋਰ ਬ੍ਰਹਮਗਿਆਨੀਆਂ ਦੀ ਹੋਰ ਤੇ ਕਾਰਕਾਂ ਦੀ ਹੋਰ ਅਲੱਗ ਗਤੀ ਇਸਦਾ ਵਿਸਥਾਰ ਜੋ ਹੈ ਬਹੁਤ ਸਮੇਂ ਦੀ ਜ਼ਰੂਰਤ ਹੈ ਯਾਨੀ ਮੁਖਤਸਰ ਤੌਰ ਤੇ ਮੈਂ ਅਰਜ਼ ਕਰਦਾ ਕਿ ਪਾਪੀਆਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਨਾਹਾਂ ਵਿੱਚ ਲਗਾਈ ਸੋ ਉਹਨਾਂ ਨੂੰ ਮਰਨ ਤੋਂ ਬਾਅਦ ਜਿਤਨੇ ਨਰਕ ਸਭ ਮਨਮੁਖ ਹੋ ਗਏ ਗੁਰਮੁਖ ਲੇਪ ਨਾ ਮਾਰ ਇਹ ਦੁਰਗਤੀ ਦੱਸੀ ਸੋ ਜਮਰਾਜ ਵਿਦੂਤ ਲੈਣ ਆਉਂਦੇ ਮਾਰਦੇ ਕੁੱਤੇ ਲੈ ਜਾਂਦੇ ਫਰੀਦਾ ਜਿਸ ਦਿਹਾੜੇ ਧਨਵਰੀ ਸਾਹੇ ਲੈ ਲਖਾ ਮਲਕ ਜਕੰਨੀ ਸੁਣਦਾ ਮੂੰਹ ਲਖਾ ਲੈ ਆ ਜਿੰਦ ਨਵਾਣੀ ਕੱਢੀ ਹੱਡਾਂ ਤੂੰ ਕੜਕਾ ਸੋ ਜਮਰਾਜਾ ਦੇ ਦੂਤ ਜਿਹੜੇ ਹਨ ਮਾਰਦੇ ਕੁੱਟਦੇ ਉਸਨੂੰ ਧਰਮ ਰਾਜਾ ਦੇ ਪੇਸ਼ ਕਰਦੇ ਹਨ ਅੱਗੇ ਧਰਮ ਰਾਜਾ ਉਸਨੂੰ ਡਾਂਟਦਾ ਹੈ ਤਾੜਦਾ ਹੈ ਮਾਨੁਖ ਸਰੀਰ ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਪ੍ਰਾਪਤ ਕਰਕੇ ਇਸ ਨੂੰ ਬਰਬਾਦ ਕਰਿਆ ਹੈ ਸੋ ਘੋਰ ਨਰਕਾਂ ਵਿੱਚ ਜਿਤਨੇ ਨਰਕ ਸਭ ਮਨਮੁੱਖ ਹੋ ਗਏ ਕਿਆ ਬੜੀ ਦੇਰ ਤੱਕ ਨਰਕਾਂ ਦੋਸ਼ਕਾਂ ਦੇ ਦੁੱਖ ਚੱਲਦਾ ਹੈ ਫਿਰ ਉਸਨੂੰ 84 ਦਾ ਗੇੜਾ ਭੁਗਤਾਇਆ ਜਾਂਦਾ ਫਿਰ ਕਿਤੇ ਅਤਿਅੰਤ ਦੁਖਦਾਈ ਘਰ ਵਿੱਚ ਉਸਦਾ ਜਨਮ ਹੁੰਦਾ ਇਹ ਪਾਪੀਆਂ ਦੀ ਗਤੀ ਪੁੰਨੀਆਂ ਦੀ ਜਿਹੜੇ ਸਾਰੀ ਜ਼ਿੰਦਗੀ ਪੁੰਨਾਂ ਵਿੱਚ ਲਗਾਉਂਦੇ ਉਹਨਾਂ ਨੂੰ ਵੀ ਵਕਤੇ ਅਖੀਰ ਦੇਵਤਾ ਲੈਣ ਆਉਂਦੇ ਨੇ ਪਰ ਹਿਸਾਬ ਕਿਤਾਬ ਉਹਨਾਂ ਦਾ ਵੀ ਹੁੰਦਾ ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਏ ਕੇਸ਼ਾ ਧਰਮ ਰਾਜਾ ਨਿਆਂਕਾਰੀ ਹੈ ਪਰਮਾਤਮਾ ਵੱਲੋਂ ਬਿਠਾਇਆ ਧਰਮ ਰਾਜ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਧਰਮ ਰਾਜੇ ਕਿਹੋ ਜਿਹਾ ਦੇਵਤਾ ਜਿਹੜਾ ਹਿਸਾਬ ਕਿਤਾਬ ਤੇ ਪਰਮੇਸ਼ਰ ਨੇ ਬਿਠਾਇਆ ਸਾਨੂੰ ਤਾਕਤਾਂ ਮਿਲੀਆਂ ਹੋਈਆਂ ਸੋ ਪੁੰਨੀਆਂ ਨੂੰ ਕਹਿੰਦਾ ਬੜੀ ਅੱਛੀ ਬਾਤ ਹੈ ਪਹਿਲੇ ਦਰਜੇ ਵਾਲਿਆਂ ਨਾਲੋਂ ਬੜੇ ਚੰਗੇ ਹੋ ਲੇਕਿਨ ਜਿਸ ਕੰਮ ਵਾਸਤੇ ਮਨੁੱਖ ਸਰੀਰ ਪਰਮਾਤਮਾ ਨੇ ਦਿੱਤਾ ਸੀ ਸਾਡੇ ਵਾਸਤੇ ਪ੍ਰਭੂ ਪ੍ਰਾਪਤੀ ਵਾਸਤੇ ਉਹ ਕੰਮ ਨਹੀਂ ਕੀਤਾ ਪੁੰਨ ਕਿਤੇ ਉਹਨਾਂ ਨੂੰ ਜਿਹਾ ਜਿਹਾ ਕਿਸੇ ਦਾ ਕਨਿਸ਼ਟ ਮੱਧਮ ਉੱਤਮ ਪੁੰਨ ਹੁੰਦੇ ਨੇ ਉਹੋ ਜਿਹੇ ਸੁੱਖਾਂ ਵਾਲੇ ਥਾਂ ਜਿਹਨੂੰ ਸਵਰਗ ਅਦਿਸ਼ਟ ਆਦਿ ਕਹਿ ਦਿੱਤਾ ਜਾਂਦਾ ਉੱਥੇ ਭੇਜਿਆ ਜਾਂਦਾ ਉੱਥੇ ਬੜੀ ਦੇਰ ਤੱਕ ਉਹ ਜਿਸਮਾਨੀ ਸੁੱਖ ਭੁਗਤਦੇ ਹਨ ਉਹਨਾਂ ਨੂੰ ਫਿਰ 84 ਦਾ ਗੇੜਾ ਨਹੀਂ ਭੁਗਤਾਇਆ ਜਾਂ ਉਹਨੂੰ ਸਿੱਧਾ ਮਾਤ ਲੋਕ ਵਿੱਚ ਕਿਸੇ ਅਮੀਰ ਘਰਾਣੇ ਵਿੱਚ ਜਨਮ ਦਿੱਤਾ ਜਾਂਦਾ ਇਹ ਦੱਸਿਆ ਤੀਜੀ ਗਤੀ ਆ ਗਈ ਪ੍ਰਾਣਾਯਾਮੀਆਂ ਦੀ ਜਿਹੜੇ ਯੋਗਾ ਵੈਸੀਆਂ ਰਿਸ਼ਕ ਪੂਰਕ ਕੁੰਭ ਆਪਣੇ ਪ੍ਰਾਣਾਂ ਨੂੰ ਦਸਵੇਂ ਦੁਆਰ ਚੜਾਉਣ ਦਾ ਅਭਿਆਸ ਕਰਦੇ ਜੇ ਜੀ ਇਨਸਾਨ ਨੂੰ ਸੁਸਾਇਟੀ ਮਿਲਦੀ ਹੈ ਵੈਸਾ ਹੀ ਹੋਇਆ ਹੋ ਜਾਂਦਾ ਹੈ ਜਿਵੇਂ ਜੇ ਪੁਰਸ਼ਾਂ ਦੀ ਸੰਗਤ ਮਿਲਦੀ ਹੈ ਵੈਸੇ ਹੀ ਦੇ ਪਿਆਲਾ ਸੰਸਾਰਾ ਕਰਨ ਐਸਾ ਹੀ ਨਿਯਮ ਹੈ ਸੋ ਪ੍ਰਾਣਾਯਾਮੀਆਂ ਦੀ ਗਤੀ ਬ੍ਰਹਮ ਲੋਕ ਤੱਕ ਸਰੀਰ ਨੂੰ ਤਿਆਗ ਕੇ ਬ੍ਰਹਮ ਲੋਕ ਤੱਕ ਪਹੁੰਚਦੇ ਉਸ ਤੋਂ ਅਗਲੀ ਗਤੀ ਆ ਗਈ ਭਗਤਾਂ ਦੀ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਭਗਤੀ ਨੌ ਕਿਸਮ ਦੀ ਭਗਤ ਨਵੇਂ ਪ੍ਰਕਾਰਾਂ ਪੰਡਿਤ ਵੇਦ ਪ੍ਰਕਾਰਾਂ ਨੌ ਕਿਸਮ ਦੀ ਭਗਤੀ ਸਰਵਣ ਕੀਰਤਨ ਸਿਮਰਨ ਬੰਦਨ ਅਰਜਨ ਪਾਤ ਸੇਵਨ ਦਾਸਾ ਭਾਵ ਸਖਾਇਆ ਸਗੀ ਭਾਵ ਆਤਮ ਨਵੀਨਾ ਇਹਨੇ ਪਰਮੇਸ਼ਰ ਦੀ ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ ਇੱਕ ਵਿੱਚ ਆ ਕੇ ਖਤਮ ਹੋ ਜਾਂਦੀ ਹੈ ਭਗਵਾਨ ਦੇ ਵਿੱਚ ਲੈਤਾ ਹਾਸਲ ਕਰਦਾ ਹੈ ਸਿੱਖ ਗੁਰੂ ਵਿੱਚ ਲੈਤਾ ਹਾਸਲ ਕਰਦਾ ਹੈ ਦੋ ਤੋਂ ਸ਼ੁਰੂ ਹੋ ਕੇ ਇੱਕ ਵਿੱਚ ਖਤਮ ਹੋ ਜਾਂਦੀ ਹੈ ਇਹਨੂੰ ਨੌ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਪਹਿਲੇ ਵਾਹਿਗੁਰੂ ਦਾ ਜਸ ਸੁਣਨਾ ਸ਼ਰਧਾ ਸਿੱਖ ਭਰੋਸੇ ਨਾਲ ਚਿੱਤ ਦੀ ਇਕਾਗਰਤਾ ਦੁਆਰਾ ਨਿਰਵਾਣ ਹੋ ਕੇ ਵਾਹਿਗੁਰੂ ਦਾ ਜਸ ਸੁਣ ਸਰਵਣ ਭਗਤੀ ਕਹਿਲਾਉਂਦੀ ਇਹਦਾ ਵੱਡਾ ਫਲ ਦੱਸਿਆ ਗੁਰੂ ਜੀ ਨੇ ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਪਿਛਲੇ ਮਹਾਤਮਾ ਨੇ ਦੱਸੀ ਸਰਵਣ ਕੀਰਤਨ ਦੂਸਰਾ ਦਰਜਾ ਕੀਰਤਨ ਮਨ ਚਿੱਤ ਲਗਾ ਕੇ ਹਰੀ ਦਾ ਕੀਰਤਨ ਕਰਨਾ ਜਾਂ ਸੁਣਨਾ ਕੀਰਤਨ ਭਗਤੀ ਹੈ ਤੀਸਰਾ ਦਰਜਾ ਸਿਮਰਨ ਭਗਤੀ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਅਭਿਆਸ ਕਰਨਾ ਇਸ ਦੇ ਕਈ ਤਰੀਕੇ ਹਨ ਬੈਖਰੀ ਬਸੰਤੀ ਮੱਧਮ ਪਰਾ ਸਵਾਸ ਸਵਾਸ ਗੁਰਮੁਖ ਰੋਮ ਰੋਹਰ ਤਿਹਾਵੇ ਜਾਂ ਅਨੰਤ ਸ਼ਬਦ ਆਦਿ ਵਗੈਰਾ ਵੀ ਸਿਮਰਨ ਵਿੱਚ ਹੀ ਹਨ ਸਿਮਰਨ ਕਰਦੇ ਕਰਦੇ
ਹਾਂ ਬਿਰਤੀ ਦੀ ਇਕਾਗਰਤਾ ਅੰਤਰਮੁਖਤਾ ਬੰਧਨ ਆਪਣੇ ਇਸ਼ਟ ਦੇਵ ਨੂੰ ਨਮਸਕਾਰ ਰੂਪ ਦੀ ਬਾਤ ਕਰਨੀ ਇਹਨੂੰ ਅਰਚਨ ਕਹਿੰਦੇ ਨੇ ਪਾਠ ਸੇਵਨ ਚਰਨ ਆਦਿ ਦੀ ਚਰਨ ਸੇਵਾ ਕਰਨੀ ਛੇ ਕਿਸਮ ਦੀ ਦਾਸਾ ਭਾਵ ਆਪਣੇ ਆਪ ਨੂੰ ਦਾਸ ਵਫ਼ਾਦਾਰ ਨੌਕਰ ਮੰਨੂ ਸਵਾਮੀ ਪਰਮੇਸ਼ਵਰ ਦੀ ਸੇਵਾ ਕਰਨੀ ਸਖਾ ਸਖੀ ਭਾਵ ਉਸਨੂੰ ਜ਼ਿਆਦਾ ਪਿਆਰ ਵੱਧ ਜਾਂਦਾ ਜਿਵੇਂ ਇੱਕ ਮਿੱਤਰ ਨਾਲ ਪਿਆਰ ਹੁੰਦਾ ਐਸਾ ਅਖੀਰ ਆਤਮ ਨਿਵੇਦਨ ਆਪਣਾ ਸਭ ਕੁਝ ਹੀ ਪਰਮੇਸ਼ਵਰ ਦੇ ਚਲਾਇਆ ਕਰਦਾ ਯਾਨੀ ਆਪਣੀ ਹੰਗਤਾ ਗਵਾ ਕੇ ਪਰਮੇਸ਼ਵਰ ਵਿੱਚ ਅਭੇਦਤਾ ਹੀ ਹਾਸਲ ਕਰਨੀ ਬੂੰਦ ਸਮੁੰਦਰ ਵਿੱਚ ਮਿਲੀ ਆਪਾਂ ਗਵਾਇਆ ਸਮੁੰਦਰ ਬਣ ਗਈ ਇਸ ਰਸਤਾ ਇੱਥੇ ਪਹੁੰਚ ਕੇ ਭਗਤੀ ਖਤਮੇ ਨੇ ਭਗਤੀ ਨੇ ਇੱਥੇ ਪਹੁੰਚਾਉਣਾ ਹੈ ਇਸ ਵਾਸਤੇ ਹੀ ਇਉਂ ਦੱਸਿਆ ਨਾ ਭਗਤ ਨਵੇਂ ਪੁਰਕਾਰਾ ਪੰਡਿਤ ਵੇਦ ਪੁਕਾਰਾ ਭਗਤ ਨਵੇਂ ਪੁਰਕਾਰਾ ਸਾਰੇ ਭੈ ਖਤਮ ਹੋ ਜਾਣ ਉਹਨੂੰ ਕਹਿੰਦੇ ਭੈ ਗਤੀ ਭਗਤੀ ਤਾਂ ਨੌ ਕਿਸਮ ਨੌ ਹਿੱਸਿਆਂ ਵਿੱਚ ਇਹਨੇ ਪਰਮੇਸ਼ਵਰ ਦੀ ਬੰਦਗੀ ਨੂੰ ਵੰਡਿਆ ਗਿਆ ਜਿਹੜੇ ਅਰਜ ਕੀਤੀ ਗਈ ਇਹਨੂੰ ਕੌਣ ਕਹਿੰਦੇ ਪੰਡਿਤ ਵੇਦ ਫੂਕਾ ਬ੍ਰਹਮਵੇਤੇ ਔਰ ਵੇਦ ਇਹ ਕੁਛ ਦੱਸ ਰਹੇ ਵੀ ਨੌ ਕਿਸਮ ਦੀ ਭਗਤੀ ਭਗਤੀ ਕਰਨ ਵਾਲਿਆਂ ਦੀ ਗਤੀ ਜਿਹੜੇ ਭਗਤੀ ਕਰਦੇ ਕਰਦੇ ਆਪਣੇ ਸਰੀਰ ਦਾ ਤਿਆਗ ਕਰਦੇ ਹਨ ਉਹਨਾਂ ਨੂੰ ਮਰਨ ਤੋਂ ਬਾਅਦ ਸੱਚਖੰਡ ਜਾਂ ਵੈਕੁੰਠ ਧਾਮ ਦੀ ਪ੍ਰਾਪਤੀ ਹੁੰਦੀ ਉਸ ਤੋਂ ਅੱਗੇ ਆ ਗਈ ਬ੍ਰਹਮ ਗਿਆਨੀਆਂ ਦੀ ਗਤੀ ਬ੍ਰਹਮ ਗਿਆਨੀਆਂ ਦੀ ਗਤੀ ਬ੍ਰਹਮ ਗਿਆਨੀ ਦੂਸਰੇ ਲਫ਼ਜ਼ਾਂ ਦੇ ਵਿੱਚ ਪਰਮੇਸ਼ਵਰ ਵਿੱਚ ਮਿਲੇ ਹੋਏ ਨੂੰ ਕਹਿੰਦੇ ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਹੁੰਦੇ ਹਨ ਜਿਵੇਂ ਪਾਣੀ ਹੈ ਉਸਨੂੰ ਆਪ ਵੀ ਕਹਿੰਦੇ ਨੇ ਫਾਰਸੀ ਅਰਬੀ ਵਿੱਚ ਉਬ ਕਹਿ ਦਿੰਦੇ ਹਨ ਅੰਗਰੇਜ਼ੀ ਵਿੱਚ ਵਾਟਰ ਕਹਿ ਦਿੰਦੇ ਹਨ ਹਿੰਦੀ ਵਿੱਚ ਜਲ ਕਹਿ ਦਿੰਦੇ ਹਨ ਪੰਜਾਬੀ ਵਿੱਚ ਪਾਣੀ ਕਹਿ ਦਿੰਦੇ ਹਨ ਇੱਕੋ ਚੀਜ਼ ਦੇ ਨਾਲ ਇਸੇ ਤਰ੍ਹਾਂ ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਹੋਇਆ ਕਰਦੇ ਹਨ ਪਰਮੇਸ਼ਰ ਦੇ ਵਿੱਚ ਮਿਲਣ ਦਾ ਨਾਂ ਅਭੇਦ ਹੋਣ ਦਾ ਨਾਂ ਬ੍ਰਹਮ ਗਿਆਨ ਵੀ ਹੈ ਤਾਂ ਬ੍ਰਹਮ ਗਿਆਨੀਆਂ ਦੀ ਗਤੀ ਜਿਹੜੇ ਪਰਮੇਸ਼ਰ ਵਿੱਚ ਮਿਲ ਚੁੱਕੇ ਹਨ ਉਹਨਾਂ ਦੀ ਗਤੀ ਉਹਨਾਂ ਦੇ ਵਾਸਤੇ ਦੱਸਿਆ ਨਾ ਪੁੱਛਿਆ ਹੈ ਉਹ ਨਾ ਕੁਝ ਜਾਇਬ ਆਰਾਮ ਕੀ ਦੋ ਮਿਸਾਲ ਇੱਕ ਘੜਾ ਸਮੁੰਦਰ ਵਿੱਚ ਪਿਆ ਹੋਇਆ ਉਸਦੇ ਅੰਦਰ ਵੀ ਪਾਣੀ ਬਾਹਰ ਵੀ ਪਾਣੀ ਘੜੇ ਦੇ ਖੱਪਰ ਨੇ ਅੰਦਰਲੇ ਪਾਣੀ ਨੂੰ ਬਾਹਰਲੇ ਸਮੁੰਦਰ ਦੇ ਪਾਣੀ ਤੋਂ ਅਲੈਦਾ ਜਾ ਕਰ ਦਿਖਾਇਆ ਹੋਇਆ ਦਰਅਸਲ ਅਲੈਦਾ ਨਹੀਂ ਅੰਦਰਲਾ ਘੜੇ ਦਾ ਅੰਦਰ ਵਾਲਾ ਪਾਣੀ ਤੇ ਬਾਹਰ ਵਾਲਾ ਪਾਣੀ ਅਭੇਦ ਹਨ ਪਰ ਘੜੇ ਦੇ ਖੱਪਰ ਕਰਕੇ ਜ਼ਰਾ ਅਲੈਦਗੀ ਦੀ ਅਣਪਣੇ ਵਿੱਚ ਅਣਾਣਾ ਨੂੰ ਪ੍ਰਤੀਤ ਹੁੰਦੀ ਅਗਰ ਉਹ ਘੜੇ ਦਾ ਖੱਪਰ ਟੁੱਟ ਜਾਏ ਘੜੇ ਨੂੰ ਬੰਨ ਦਿੱਤਾ ਜਾਵੇ ਅੰਦਰਲਾ ਪਾਣੀ ਘੜੇ ਦਾ ਬਾਹਰਲਾ ਪਾਣੀ ਅਭੇਦ ਇੱਕ ਹੋ ਗਏ ਇਸੀ ਤਰ੍ਹਾਂ ਹੀ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ ਸਰੀਰ ਦੇ ਅੰਦਰ ਜਿਹੜੀ ਪਰਮੇਸ਼ਰ ਦੀ ਅੰਸ਼ ਜੀਵਾਤਮਾ ਸਾਰੇ ਪਰਿਪੂਰਨ ਪਰਮ ਆਤਮਾ ਉਹਦੇ ਵਿੱਚ ਅਭੇਦ ਹੋ ਚੁੱਕਾ ਉਹਨਾਂ ਨੂੰ ਸੋ ਸਰੀਰ ਰੂਪੀ ਘੜਾ ਜਿੰਨੀ ਦੇਰ ਤੱਕ ਹੈ ਕੁਛ ਆਮ ਲੋਕਾਂ ਨੂੰ ਉਹਨਾਂ ਨੂੰ ਅਲੈਦਗੀ ਨਹੀਂ ਆਮ ਲੋਕਾਂ ਨੂੰ ਦੇਖਣ ਨੂੰ ਅਲੈਦਾ ਪ੍ਰਤੀਤ ਹੁੰਦਾ ਹੈ ਪਰ ਜਿਸ ਵਕਤ ਸਰੀਰ ਰੂਪੀ ਘੜਾ ਟੁੱਟ ਜਾਂਦਾ ਹੈ ਅੰਦਰਲਾ ਬਾਹਰਲਾ ਪਾਣੀ ਉਹਨੇ ਜੀਵਾਤਮਾ ਪਰਮਾਤਮਾ ਨੂੰ ਅਭੇਦ ਉਸ ਅਵਸਥਾ ਨੂੰ ਉਹਨਾਂ ਦਾ ਆਉਣਾ ਜਾਣਾ ਖਤਮ ਹੈ ਉਹ ਕਿਸੇ ਲੋਕ ਨੂੰ ਗੁਮਨ ਨਹੀਂ ਕਰਦੇ ਹੁੰਦੇ ਪ੍ਰਾਣ ਉਹਨਾਂ ਦੀ ਵਾਪਸੀ ਉਹ ਦੱਸਿਆ ਗੁਰੂ ਜੀ ਨੇ ਕਬੂ ਸਾਧ ਸੰਗਤ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ਼ ਉਸ ਅਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਰਤੇ ਇੱਕ ਰੰਗ ਜੈ ਬਸੇ ਪਾਵਨ ਕੇ ਸੰਗ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰੂ ਉਹਨਾਂ ਦਾ ਆਉਣਾ ਜਾਣਾ ਖਤਮ ਹੈ ਸੋ ਉਹ ਵਿਨਾਸ਼ੀ ਵਸਤੂ ਆਉਣ ਜਾਣ ਵਿੱਚ ਨਹੀਂ ਆਇਓ ਪ੍ਰਵਾਨ ਕੀਤਾ ਉਹਦੀ
ਓਏ ਅਵਨਾਸ਼ੀ ਜੀ ਬਿਨਸ ਨਾਹੀ ਬਿਨਸ ਨਾਹੀ ਓਏ ਅਵਨਾਸ਼ੀ ਬਿਨਸ ਨਾਹੀ ਬਿਨਸ ਨਾਹੀ
ਰਾਜਾ ਪੀਪਾ ਪਹਿਲੇ ਸ਼ਕਤੀ ਦਾ ਉਪਾਸ਼ਕ ਸੀ ਦੇਵੀ ਦੀ ਮੂਰਤੀ ਸਥਾਪਨ ਕੀਤੀ ਉਸਦੀ ਉਪਾਸ਼ਨਾ ਕਰਿਆ ਕਰਦਾ ਸੀ ਸੰਤਾਂ ਦੀ ਸੇਵਾ ਵੀ ਕਰਦਾ ਹੁੰਦਾ ਇੱਕ ਦਫ਼ਾ ਕੁਛ ਮਹਾਤਮਾ ਆਏ ਉਹਨਾਂ ਨਾਲ ਵਿਚਾਰ ਚੱਲ ਪਈ ਮਹਾਤਮਾ ਕਹਿੰਦੇ ਹਨ ਮੋਕਸ਼ ਤੇ ਮੁਕਤ ਜੋ ਹੈ ਬ੍ਰਹਮ ਗਿਆਨ ਸੇ ਹੈ ਬ੍ਰਹਮ ਗਿਆਨ ਭਗਤੀ ਸੇ ਹੈ ਭਗਤੀ ਸਤਸੰਗ ਸੇ ਹੈ ਇਸ ਕਰਕੇ ਗੁਰੂ ਸ਼ਰਨ ਵਿੱਚ ਆ ਕੇ ਭਗਤੀ ਕੀਤੀ ਹਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਦੁਆਰਾ ਇਹ ਮੁਕਤ ਹੁੰਦਾ ਜਨਮਾਨ ਦੇ ਬੰਧਨਾਂ ਤੋਂ ਬਰੀ ਹੁੰਦਾ ਲੇਕਿਨ ਪੀਪਾ ਕਹਿੰਦੇ ਨਹੀਂ ਦੇਵੀ ਦੇਵਤਾ ਮੁਕਤ ਦਿੰਦੇ ਹਨ ਮਾਤਾ ਕਹਿੰਦੇ ਐਸਾ ਨਹੀਂ ਹੈ ਮੋਕਸ਼ ਹਮੇਸ਼ਾ ਗਿਆਨ ਸੇ ਨਹੀਂ ਉਹ ਮੰਨਦਾ ਨਹੀਂ ਆਪਣੇ ਰਾਜਮਤ ਵਿੱਚ ਆ ਕੇ ਬਚਨ ਨਹੀਂ ਮੰਨਿਆ ਰਾਤ ਦਾ ਵਕਤ ਸੀ ਮਹਾਤਮਾ ਆਪਣੇ ਆਸਣਾਂ ਤੇ ਜਾ ਪਏ ਉਹ ਆਪਣੇ ਥਾਂ ਜਾ ਪਿਆ ਰਾਤ ਦੇ ਵਕਤ ਉਸਨੂੰ ਆਪਣੇ ਇਸ਼ਟ ਦੇਵਤਾ ਵੱਲੋਂ ਹੈ ਪ੍ਰਤੀਤ ਹੋਇਆ ਮੂਰਖ ਤੇ ਸੰਤਾਂ ਦੀ ਬਰਾਬਰੀ ਕੀਤੀ ਹਠ ਧਰਮੀ ਕੀਤੀ ਮੁਕਤ ਅਗਰ ਚਾਹੁੰਦਾ ਹੈ ਤੋਂ ਮੁਕਤ ਦੇਵੀ ਦੇਵਤਿਆਂ ਤੋਂ ਨਹੀਂ ਪ੍ਰਾਪਤ ਦੇਵੀ ਦੇਵਤਾ ਖੁਦ ਮੁਕਤ ਨਹੀਂ ਹਨ ਦੂਸਰੇ ਨੂੰ ਕੈਸੇ ਮੁਕਤ ਕਰ ਸਕਣਗੇ ਜਿਹੋ ਸੇਵਾ ਤਿਹੋ ਹੋਵੇ ਜੈਸੀ ਉਪਾਸਨਾ ਕਰਦੇ ਕੋਈ ਵੈਸਾ ਹੋ ਜਾਂਦਾ ਮੁਕਤ ਬ੍ਰਹਮ ਗਿਆਨ ਸੇ ਹੈ ਇਸ ਕਰਕੇ ਅਗਰ ਮੁਕਤ ਚਾਹੁੰਦਾ ਹੈ ਤੂੰ ਤਾਂ ਸੰਤਾਂ ਦੀ ਸੰਗਤ ਅਖਤਿਆਰ ਭਗਤ ਪੀਪਾ ਤੂੰ ਕਹੀਏ ਤਿਆਰ ਭਰਵਾਨੀ ਮੁਕਤ ਕੀ ਬਰੀਆ ਕਾਂ ਚ ਪਾਨੀ ਅੱਜ ਕਹਿ ਕੇ ਉਸ ਵਕਤ ਤੋਂ ਉਸਨੇ ਸੰਤਾਂ ਦੀ ਸੰਗਤ ਅਖਤਿਆਰ ਕੀਤੀ ਹੌਲੀ 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 ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚ ਕੇ ਉੱਥੇ ਪਹੁੰਚ ਕੇ ਆਪਣਾ ਅਨੁਭਵ ਉਸ ਵਕਤ ਦਾ ਲਿਖਦਾ ਹੈ ਨਾ ਕੋਈ ਸਾਹਿਬ ਨਾ ਕੋਈ ਜੈਬ ਰਾਮ ਸਿੰਘ ਜੀਵਾਤਮਾ ਜਿਹੜਾ ਹੈ ਜਦੋਂ ਉਸਨੂੰ ਸਫੇਦ ਅਵਸਥਾ ਨੂੰ ਪ੍ਰਾਪਤ ਹੋ ਗਿਆ, ਕਹਿੰਦਾ ਆਉਣਾ ਜਾਣਾ ਉਹਦੇ ਵਿੱਚ ਹੈ ਨਹੀਂ, ਮੈਂ ਰੱਬ ਦੀ ਕਸਮ ਖਾ ਕੇ ਕਹਿੰਦਾ। ਇਤਿਹਾਸ ਬ੍ਰਹਮ ਗਿਆਨੀ ਦੇ ਵਾਸਤੇ ਸਾਸਕ ਆਉਣਾ ਜਾਣਾ ਖਤਮ, ਉਹਨਾਂ ਦਾ ਆਵਾਗਮਨ ਮਿਟ ਗਿਓ, ਬਾਬਾ ਆਵਨ ਜਾਣ ਦਿਓ, ਤਪਤ ਕੜਾਹਾ ਬੁੱਝ ਗਿਓ, ਦੁਰਸ਼ੀ ਤਲਨਾ। ਆਇਓ ਬ੍ਰਹਮ ਗਿਆਨ ਤੋਂ ਅੱਗੇ ਇੱਕ ਹੋਰ ਅਵਸਥਾ ਹੈ ਜਿਹਨੂੰ ਕਾਰਕਾਂ ਦੀ ਅਵਸਥਾ ਕਹਿੰਦੇ ਹਨ। ਕਾਰਕ ਉਹਨਾਂ ਨੂੰ ਕਹਿੰਦੇ ਹਨ ਜਿਹੜੀਆਂ ਬਖਸ਼ੀਆਂ ਰੂਹਾਂ ਹਨ, ਪਰਮੇਸ਼ਰ ਅੰਤਰਜਾਮੀ ਉਹੀਆਂ ਜਿਹੀਆਂ ਰੂਹਾਂ ਨੂੰ ਦੁਨੀਆਂ ਦੇ ਉਧਾਰ ਵਾਸਤੇ ਭੇਜਦਾ। ਉਹਨਾਂ ਨੂੰ ਆਪਣੇ ਵਾਸਤੇ ਕੁਛ ਕਰਨਾ ਧਰਨਾ ਬਸ ਨਹੀਂ ਰਿਹਾ ਕਰਦਾ, ਆਪਣਾ ਆਤਮਕ ਸਫ਼ਰ ਉਹਨਾਂ ਦਾ ਖਤਮ ਹੋਇਆ ਕਰਦਾ ਹੈ। ਸਿਰਫ ਉਹਨਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਭੇਜਿਆ ਜਾਂਦਾ। ਦ੍ਰਿਸ਼ਟਾਂਤ ਮਿਸਾਲ ਦੇ ਤੌਰ 'ਤੇ ਇੱਕ ਜੇਲ੍ਹ ਖਾਨਾ ਹੈ। ਜੇਲ੍ਹ ਖਾਨੇ ਦੇ ਵਿੱਚ ਜਿਤਨੇ ਕੈਦੀ ਹਨ, ਕਿਸੇ ਨੂੰ ਥੋੜ੍ਹੀ ਕਿਸੇ ਨੂੰ ਬਹੁਤੀ ਕੈਦ ਹੈ, ਆਪਣੇ ਆਪਣੀ ਜ਼ਰੂਰ ਦੇ ਮੁਤਾਬਕ ਥੋੜ੍ਹੀ ਬਹੁਤੀ ਕੈਦ ਹੈ, ਯਾਨੀ ਉਹ ਸਾਰੇ ਹੀ ਕੈਦੀ ਹਨ। ਉਸ ਜੇਲ੍ਹ ਖਾਨੇ ਵਿੱਚ ਡਾਕਟਰ ਵੀ ਜਾਂਦਾ ਹੈ, ਡਾਕਟਰ ਕੈਦ ਨਹੀਂ ਉਹ ਆਜ਼ਾਦ ਹੈ, ਉਹਨਾਂ ਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ। ਇਸ ਵਾਸਤੇ ਉਹ ਉਹਨੂੰ ਕੈਦੀ ਨਹੀਂ ਕਿਹਾ ਜਾਂਦਾ। ਜਿਵੇਂ ਇਹ ਦ੍ਰਿਸ਼ਟਾਂਤ ਹੈ, ਇਸੇ ਤਰ੍ਹਾਂ ਹੀ ਸੰਸਾਰਿਕ ਜੇਲ੍ਹ ਖਾਨਾ, ਜਿਤਨੇ ਜੀਵ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੇ, ਉਸ ਸੰਸਾਰ ਦੇ ਵਿੱਚ ਉਹਨਾਂ ਰੂਹਾਂ ਨੂੰ ਵੀ ਭੇਜਿਆ ਜਾਂਦਾ ਹੈ ਜਿਹਨੂੰ ਕਾਰਕ ਕਿਹਾ, ਜਿਹੜੀ ਬਖਸ਼ੀਆਂ ਰੂਹਾਂ ਹਨ, ਉਹਨਾਂ ਨੂੰ ਸਿਰਫ ਦੁਨੀਆਂ ਦੇ ਵਾਸਤੇ ਉਧਾਰ ਵਾਸਤੇ ਭੇਜੇ, ਯਾਨੀ ਟੁੱਟੀਆਂ ਰੂਹਾਂ ਨੂੰ, ਵਿਛੜੀਆਂ ਰੂਹਾਂ ਨੂੰ ਰੱਬ ਨਾਲ ਜੋੜਨ ਵਾਸਤੇ ਭੇਜਿਆ ਜਾਂਦਾ ਹੈ। ਉਹਨਾਂ ਵਾਸਤੇ ਹੀ ਗੁਰੂ ਜੀ ਨੇ ਉਚਾਰਨ ਕੀਤਾ ਹੈ, ਜਨਮ ਮਨ ਦੋਵੇਂ ਨਾਹੀਂ, ਜਨ ਪੁਰ ਪੁਕਾਰੀ ਆਏ, ਜੀਏ ਦਾਨ ਦੇ ਭਗਤੀ ਲਾਇਨ, ਹਰਸਿਓ ਲਾਇਨ ਮੇਲਾ। ਉਹਨਾਂ ਦਾ ਆਪਣੇ ਵਾਸਤੇ ਆਉਣਾ ਜਾਣਾ ਨਹੀਂ, ਵੈਸੇ ਉਹ ਮੁਕਤ ਹਨ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਜਨ ਕੋ ਸਦਾ ਨਮਸਕਾਰ, ਐਸੇ ਵਚਨ ਉਹਨਾਂ ਪ੍ਰਥਾ ਕਰਦੇ ਹੈ। ਆਓ ਇੱਥੇ 6 ਕਿਸਮ ਦੀ ਗਤੀ ਦੱਸੀ, ਪਾਰਟੀਆਂ ਪੁੰਨੀਆਂ ਦੀ, ਪ੍ਰਾਣਾਯਾਮੀਆਂ ਦੀ, ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ, ਕਾਰਕਾਂ ਦੀ। ਹੁਣ ਆਪਣੀ ਇਨਸਾਫੀਆਂ ਨਿਗਾਹ ਦੇ ਨਾਲ ਨਿਆਂਕਾਰੀ ਅਵਸਥਾ ਦੇ ਵਿੱਚ ਖੜ ਕੇ ਅੰਦਰ ਝਾਤੀ ਮਾਰ ਲਓ ਤਾਂ ਅਸੀਂ ਕਿਸ ਅਵਸਥਾ ਦੇ ਮਾਲਕ ਬਣਨਾ। ਇੱਥੇ ਕਿਸੇ ਨਾਲ ਰੌਲਾ ਰੌਲਾ ਨਹੀਂ, ਕਹਿਣ ਸੁਣਨ ਦੀ ਗੱਲ ਨਹੀਂ, ਬੇਨੇ ਬੇਕਾਇਦਾ ਕਿਸੇ ਦੀ ਖਾਮਖਾ ਪ੍ਰਸ਼ੰਸਾ ਕਰਨ ਦੀ ਲੋੜ ਨਹੀਂ। ਆਪਣੇ ਅੰਦਰੀ ਝਾਤੀ ਮਾਰ ਲਓ ਕਿ ਇਸ ਦੇ ਮੁਤਾਬਕ ਅਸੀਂ ਕਿਸ ਅਵਸਥਾ ਦੇ ਮਾਲਕ ਬਣਾਂਗੇ। ਅਗਰ ਕੁਛ ਕਮੀ ਦਿੰਦੀ ਹੈ, ਸਭ ਤੋਂ ਉੱਚ ਅਵਸਥਾ ਦੀ ਇੱਛਾ ਹੈ ਤਾਂ ਉਸਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ। ਔਰ ਧਿਆਨ ਦਿਓ, ਇੱਧਰ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਗਤੀ ਇਸ ਸ਼ਬਦ ਵਿੱਚ ਇਉਂ ਦਰਸਾਉਂਦੇ ਹਨ।
ਦਰਗੇ ਮਿਲਦਾ ਸੋਹਣਾ ਦੇ ਨਾਲ ਰਸਤਿਆਂ ਦਰਾਂ ਦੇ ਨਾਲ ਰਸਤਿਆਂ, ਦਰਗੇ ਮਿਲਦਾ ਸੋਹਣਾ ਦੇ ਨਾਲ ਰਸਤਿਆਂ ਦਰਾਂ ਦੇ ਨਾਲ ਰਸਤਿਆਂ।
ਜਿਹੜੇ ਨਿਰੰਤਰ ਇਹਨਾਂ ਰਸਨਾ ਜੋ ਜਪੇ ਹੈ, ਉਹ ਕੋਈ ਜਾਣਾ ਕਹਿ ਸਾਨੂੰ ਇਹਨਾਂ ਰਸਨਾ ਉਸ ਸਤਿਕਾਰੀ ਜਾਪ ਦੋ ਕਿਸਮ ਦਾ, ਇੱਕ ਜਾਪ ਹੈ, ਇੱਕ ਅਜਪ ਹੈ। ਜ਼ਬਾਨ ਹਿਲਾ ਕੇ ਜਿਹੜਾ ਜਪਣਾ ਉਸਨੂੰ ਜਾਪ ਕਹਿੰਦੇ ਹਨ, ਬਿਨਾਂ ਜ਼ਬਾਨ 'ਤੇ ਜਿਹੜਾ ਜਪਣਾ ਉਸਨੂੰ ਅਜੱਪਾ ਕਹਿੰਦੇ, ਖਿਆਲ ਨਾਲ ਹੀ ਜਪਣਾ। ਸੋ ਇੱਥੇ ਕਹਿੰਦੇ ਅੰਤਰ ਗੁਰੂ ਆਰਾਧਨਾ, ਜਿਹੜੇ ਅੰਤਰੀ ਨਾਮ ਅਭਿਆਸ ਕਰਦੇ ਹਨ, ਜੇ ਬਾਜਪ ਗੁਰ ਨੌਜਵਾਨ ਨਾਲ ਵੀ ਬਾਣੀ ਪੜ੍ਹਦੇ ਹਨ, ਕੀਰਤਨ ਕਰਦੇ ਹਨ ਜਾਂ ਸਿਮਰਨ ਕਰਦੇ ਹਨ, ਜੇ ਬਾਜਪ ਗੁਰ ਨੌ ਨੇਤਰੀ ਸਤਿਗੁਰੂ ਵੇਖਣ, ਨੇਤਰਾਂ ਦੁਆਰਾ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਬ ਹੁੰਦੇ, ਸਰਵਣੀ ਸੁਣਨਾ ਗੁਰਨੌ, ਕੰਨਾਂ ਦੁਆਰਾ ਵਾਹਿਗੁਰੂ ਦਾ ਜਸ ਸੁਣਨਾ, ਬਾਣੀ ਸੁਣਨੀ, ਪਾਠ ਹੁੰਦਾ ਸੁਣਨਾ, ਕੀਰਤਨ ਸੁਣਨਾ, ਕਥਾ ਸੁਣਨਾ, ਜਿਹੜੇ ਉਹ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਹਨ, ਤਾਂ ਸਤਿਗੁਰ ਸੇ ਤੀਰਤਿਆਂ ਦਰਗੇ ਪਾਈਏ, ਮਰਨ ਤੋਂ ਬਾਅਦ ਉਹਨਾਂ ਨੂੰ ਭਗਤਾਂ ਵਾਲੀ ਗਤੀ ਪ੍ਰਾਪਤ ਹੁੰਦੀ ਹੈ, ਯਾਨੀ ਸਚਖੰਡ ਬੈਕੁੰਠ ਧਾਮ ਦੇ ਵਿੱਚ ਉਹਨਾਂ ਨੂੰ ਥਾਂ ਮਿਲਦਾ ਹੈ ਭਗਤਾਂ ਦੀ ਗਤੀ। ਆਓ ਇੱਥੇ ਵੀ ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਦਾ, ਸਾਧ ਸੰਗਤ ਨੂੰ ਬੈਕੁੰਠ ਦੱਸਿਆ ਹੈ, ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਓ। ਇਉਂ ਗੁਰੂ ਕਲਗੀਧਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮਾਨੋ ਪ੍ਰੇਮੀ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ। ਕਈ ਪ੍ਰੇਮੀਆਂ ਨੇ ਉੱਠ ਕੇ ਅਰਜ਼ ਕੀਤੀ, ਗਰੀਬ ਨਵਾਜ਼ ਸੁਣਿਆ ਹੈ ਬਾਣੀ ਵਿੱਚ ਭਜਨ ਦੇ ਵਿੱਚ ਮਸਤੀ ਹੈ, ਕੁਮਾਰੀ ਹੈ, ਆਨੰਦ ਹੈ, ਸਰੂਰ ਹੈ, ਨਸ਼ਾ ਹੈ, ਕੀ ਸੱਚਮੁੱਚ ਇਹ ਗੱਲ ਠੀਕ ਹੈ? ਇਹ ਕਹਿਣ ਮਾਤਰ ਹੀ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਬਈ ਕਹਿਣ ਮਾਤਰ, ਅਗਰ ਕਹਿਣ ਮਾਤਰ ਹੁੰਦਾ ਤਾਂ ਗੁਰੂ ਬਾਬਾ ਜੀ ਕਦੇ ਨਾ ਫਰਮਾਉਂਦੇ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ। ਭਜਨ ਦੇ ਵਿੱਚ ਮਸਤੀ ਹੈ, ਇਕਾਗਰਤਾ ਦੁਆਰਾ ਸ਼ਾਂਤੀ ਹੈ, ਠੰਡ ਹੈ, ਆਨੰਦ ਹੈ, ਨਾ ਉਤਰਨ ਵਾਲੀ ਕੁਮਾਰੀ ਹੈ। ਉਹ ਨਾ ਅਰਜ਼ ਕੀਤੀ ਗਰੀਬਾਂ, ਅਸੀਂ ਬਾਣੀ ਪੜ੍ਹਦਿਆਂ ਸਾਨੂੰ ਕਦੇ ਉਹ ਪ੍ਰਾਪਤ ਨਹੀਂ ਹੋਈ। ਹਜ਼ੂਰ ਨੇ ਕਿਹਾ ਬਾਣੀ ਪੜ੍ਹਦੇ ਨਹੀਂ ਹੋਵਾਂਗੇ, ਨਾਮ ਸਿਮਰਨ ਨਹੀਂ ਕਰਦੇ ਹੋਵਾਂਗੇ, ਬਾਣੀ ਵੀ ਨਹੀਂ ਪੜ੍ਹਦੇ ਹੋਵਾਂਗੇ, ਲੇਕਿਨ ਬਾਣੀ ਦੇ ਵਿੱਚ ਨਾਮ ਦੇ ਵਿੱਚ ਤਾਂ ਜ਼ਰੂਰ ਨਾ ਉਤਰਨ ਵਾਲੀ ਮਸਤੀ, ਇਹ ਹੋ ਨਹੀਂ ਸਕਦਾ ਨਾ ਹੋਵੇ।
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ, ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ,
ਨਿਤਨੇਮ ਨਾਲ ਬਾਣੀ ਪੜ੍ਹਦੇ ਹਾਂ, ਸਿਮਰਨ ਵੀ ਕਰਦੇ ਹਾਂ, ਲੇਕਿਨ ਸਾਨੂੰ ਤਾਂ ਉਹ ਬਿਮਾਰੀ, ਆਨੰਦ ਜਾਂ ਮਸਤੀ ਕਦੇ ਪ੍ਰਾਪਤ ਨਹੀਂ ਹੋਈ। ਗੁਰੂ ਜੀ ਨੇ ਫਿਰ ਕਿਹਾ ਤੁਸੀਂ ਬਾਣੀ ਪੜ੍ਹਦੇ ਨਹੀਂ ਹੋਵੋਗੇ, ਨਾਮ ਸਿਮਰਨ ਨਹੀਂ ਕਰਦੇ ਹੋਵੋਗੇ, ਭਜਨ ਦੇ ਵਿੱਚ ਬਾਣੀ ਵਿੱਚ ਜ਼ਰੂਰ ਹੀ ਨਾ ਉਤਰਨ ਵਾਲੀ ਬਿਮਾਰੀ ਹੈ। ਜਦੋਂ ਦੋ ਚਾਰ ਦਫ਼ਾ ਕਿਹਾ ਉਹ ਕਹੇਗੇ ਅਸੀਂ ਪੜ੍ਹਦੇ, ਹਜ਼ੂਰ ਨੇ ਉਹਨਾਂ ਨੂੰ ਪ੍ਰੈਕਟੀਕਲੀ ਸਮਝਾਉਣ ਦੇ ਵਾਸਤੇ ਇੱਕ ਸਿੱਖ ਨੂੰ ਹੁਕਮ ਕੀਤਾ, ਜਾ ਜ਼ਰਾ ਸੁਖ ਨਿਦਾਨ ਦਾ ਇੱਕ ਗੜਵਾ ਅਗੜ ਕੇ ਭਰ ਲਿਆ। ਕੁਛ ਸਰਵਲੋ ਦੇ ਬਾਟੇ ਲੈ ਆਵੀ, ਜਲਦੀ ਹੀ ਹੁਕਮ ਦੀ ਤਾਮੀਰ ਕੀਤੀ ਗਈ। ਵੱਡਾ ਗੜਵਾ ਸਰਵਲੋ ਦਾ ਅੱਗੇ ਲਿਆ ਰੱਖਿਆ, ਕੁਛ ਸਰਵਲੋ ਦੇ ਬਾਟੇ ਅੱਠ ਦਸ ਲਿਆ ਰੱਖਿਆ। ਗੁਰੂ ਜੀ ਨੇ ਹੁਕਮ ਕੀਤਾ ਉਹਨਾਂ ਪ੍ਰੇਮੀਆਂ ਨੂੰ ਜਿਹਨਾਂ ਸਵਾਲ ਕੀਤਾ ਸੀ ਸਾਨੂੰ ਕੁਮਾਰੀ ਪ੍ਰਾਪਤ ਨਹੀਂ ਹੋਈ, ਬਾਣੀ ਪੜ੍ਹਦੇ ਹਾਂ ਲੇਕਿਨ ਸਾਨੂੰ ਆਨੰਦ ਨਹੀਂ ਕਦੇ ਪ੍ਰਾਪਤ ਹੋਇਆ। ਉਹਨਾਂ ਨੂੰ ਦੋ ਹਿੱਸਿਆਂ ਵਿੱਚ ਕਰਕੇ ਬਿਠਾ ਲਿਆ ਗਿਆ, ਅੱਧਿਆਂ ਨੂੰ ਇੱਕ ਸਾਈਡ 'ਤੇ, ਅੱਧਿਆਂ ਨੂੰ ਇੱਕ ਸਾਈਡ 'ਤੇ। ਉਹਨਾਂ ਦੇ ਇੱਕ ਹਰ ਇੱਕ ਦੇ ਅੱਗੇ ਇੱਕ ਇੱਕ ਸਰਵਲੋ ਦਾ ਵਾਟਾ ਰੱਖ ਦਿੱਤਾ ਗਿਆ। ਹੁਕਮ ਕੀਤਾ ਦੋ ਦੋ ਕੁੱਕਾਂ ਹਰ ਇੱਕ ਵਾਟੇ ਵਿੱਚ ਪਾ ਦਿਓ, ਪਾ ਦਿੱਤੀਆਂ ਗਈਆਂ। ਇੱਕਨਾਂ ਨੂੰ ਅੱਧਿਆਂ ਨੂੰ ਹੁਕਮ ਹੈ ਤੁਸੀਂ ਇਹਨੂੰ ਛਕ ਲਓ, ਪੀ ਲਓ। ਉਹਨਾਂ ਹੁਕਮ ਮੰਨ ਕੇ ਪੀ ਲਿਆ। ਦੂਜਿਆਂ ਨੂੰ ਹੁਕਮ ਹੋਇਆ ਤੁਸੀਂ ਕੁਰਲੀਆਂ ਕਰ ਦਿਓ, ਗਲੇ ਦੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ, ਖਿਆਲ ਰਹੇ। ਉਹਨਾਂ ਨੇ ਇਸੇ ਤਰ੍ਹਾਂ ਹੁਕਮ ਦੀ ਤਾਮੀਲ ਕੀਤੀ, ਕੁਰਲੀਆਂ ਕਰ ਦਿੱਤੀਆਂ। ਪੰਜ ਸੱਤ ਦਸ ਮਿੰਟ ਗੁਜ਼ਰ ਗਏ। ਉਹਨਾਂ ਨੂੰ ਪੁੱਛਿਆ, ਦੱਸੋ ਕੁਛ ਨਸ਼ਾ ਹੋਇਆ, ਕੁਛ ਅਮਲ ਪ੍ਰਤੀਤ ਹੋਇਆ ਜਿਹਨਾਂ ਛਕਿਆ ਸੀ? ਉਹਨਾਂ ਅਰਜ਼ ਕੀਤੀ, ਹਾਂ ਸੱਚੇ ਪਾਤਸ਼ਾਹ, ਮਾਮੂਲੀ ਜਾਂ ਨਸ਼ਾ ਪ੍ਰਤੀਤ ਹੁੰਦਾ ਹੈ। ਦੂਜਿਆਂ ਨੂੰ ਪੁੱਛਿਆ, ਜਿਹਨਾਂ ਕੁਰਲੀਆਂ ਕੀਤੀਆਂ ਸਨ ਤੁਸੀਂ ਦੱਸੋ, ਮਹਾਰਾਜ ਅਸੀਂ ਕਿਹੜਾ ਪੀਤਾ? ਸਾਨੂੰ ਤਾਂ ਹੁਕਮ ਸੀ ਗਲੇ ਤੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ, ਨਸ਼ਾ ਤਾਂ ਉਹਨਾਂ ਨੂੰ ਹੋਣਾ ਸੀ ਜਿਹਨਾਂ ਨੇ ਪੀਤਾ। ਅੱਗੇ ਗਿਆ ਸੁਖ ਨਿਦਾਨ, ਨਾੜੀਆਂ ਵਿੱਚ ਖੁਸ਼ਕੀ ਕੀਤੀ, ਜਾ ਕੇ ਖੁਸ਼ਕੀ ਦੇ ਆਸਰੇ ਨਸ਼ਾ ਹੋਣਾ। ਜਿਤਨੇ ਨਸ਼ੇ ਅਨੁਸਾਰ ਸਿੰਘ ਗਰਮ ਖੁਸ਼ੀ ਹੈ, ਠੰਡੇ ਖੁਸ਼ ਹੈ, ਜੇ ਖੁਸ਼ਕ ਨਾ ਹੋਣ ਤਾਂ ਨਸ਼ਾ ਹੀ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਇਹਨਾਂ ਨੇ ਪੀਤਾ, ਅਸੀਂ ਤਾਂ ਗਲੇ ਦੇ ਅੱਗੇ ਜਾਣ ਹੀ ਨਹੀਂ ਨਾ ਦਿੱਤੀ। ਜਿਹਨਾਂ ਨੇ ਪੀਤਾ ਉਹਨਾਂ ਨਸ਼ਾ ਹੋਇਆ, ਉਹ ਕਹਿ ਰਹੇ ਨਸ਼ਾ ਅਸੀਂ ਤਾਂ ਕੁਰਲੀਆਂ ਕੀਤੀਆਂ। ਤਾਂ ਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਭਾਈ, ਜਿਹੜੇ ਬਾਣੀ ਪੜ੍ਹਦੇ ਹਨ, ਨਾਮ ਜਪਦੇ ਹਨ, ਉਹਨਾਂ ਨੂੰ ਨਸ਼ਾ ਜ਼ਰੂਰ ਪ੍ਰਾਪਤ ਹੁੰਦਾ, ਆਨੰਦ ਜ਼ਰੂਰ ਪ੍ਰਾਪਤ ਹੁੰਦਾ। ਜਿਹੜੇ ਕੁਰਲੀਆਂ ਕਰਨ ਵਾਲੇ ਨੇ ਉਹਨਾਂ ਨੂੰ ਨਸ਼ਾ ਨਹੀਂ ਪ੍ਰਾਪਤ ਹੁੰਦਾ। ਕੁਰਲੀਆਂ ਕੀ ਕਰਨੀਆਂ ਔਰ ਬਾਣੀ ਪੜ੍ਹਨੀ ਕੀ ਹੈ? ਚਿੱਤ ਨੂੰ ਇਕਾਗਰ ਕਰਕੇ ਬਾਣੀ ਪੜ੍ਹਨੀ, ਉਹਦੇ ਵਿੱਚ ਮਨ ਲੱਗਦਾ ਹੈ, ਉਹਦੇ ਵਿੱਚ ਸ਼ਾਂਤੀ, ਠੰਡ, ਆਨੰਦ ਜ਼ਰੂਰ ਵੀ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਸੁਣਨ ਦੀ ਗੱਲ, ਤੇ ਬਾਕੀ ਜਿਹੜੇ ਕੁਰਲੀਆਂ ਕਰਨੀਆਂ ਕੀ ਹੈ? ਖਿਆਲ ਨੂੰ ਨਾ ਰੋਕਣਾ। ਇੱਕ ਰਸਮਨ ਰੋਜ਼ ਪਾਣੀ ਨਾ ਨਾਓ ਤਾਂ ਚੰਗੇ ਹਨ, ਭਾਵੇਂ ਨਾ ਕਰਨ ਨਾਲੋਂ ਬਹੁਤ ਅੱਛੇ ਹਨ, ਲੇਕਿਨ ਜਿਹੜੇ ਦਿਲ ਨਹੀਂ ਲਗਾਉਂਦੇ, ਪਿਆਰ ਨਾਲ ਨਹੀਂ ਕਰਦੇ, ਮਨ ਲਗਾ ਕੇ ਨਹੀਂ ਬਾਣੀ ਪੜ੍ਹਦੇ, ਉਹਨਾਂ ਨੂੰ ਸਰੂਰ ਮਸਤੀ ਆਨੰਦ ਪ੍ਰਾਪਤ ਨਹੀਂ ਹੁੰਦਾ। ਸਾਡੇ ਗੁਰੂ ਜੀ ਨੇ ਫਰਮਾਇਆ, ਵਾਹਿਗੁਰੂ ਦਾ ਜਸ ਕਰੋ, ਕੀਰਤਨ ਕਰੋ, ਬਾਣੀ ਪੜ੍ਹੋ, ਨਾਮ ਸਿਮਰਨ ਕਰੋ, ਕੀਰਤਨ ਇਕਾਗਰ ਕਰਕੇ ਕਰੋ, ਤਾਂ ਕਿ ਉਹ ਕੁਮਾਰੀ ਮਸਤੀ ਆਨੰਦ ਸਰੂਪ ਪ੍ਰਾਪਤ ਹੋਵੇ।
ਜਸ ਕਰੋ ਵਾਹਿਗੁਰੂ ਦਾ ਪਿਆਰੇ, ਜਸ ਕਰੋ ਵਾਹਿਗੁਰੂ ਦਾ ਪਿਆਰੇ, ਚਿੱਤ ਨੂੰ ਇਕਾਗਰ ਕਰਕੇ
Thank you.
ਪਿਆਰ ਹੋ ਚਿੱਤ ਪਿਆਰ ਹੋ ਚਿੱਤ
ਧਰਮ ਕੀ ਪੁਸਤਕ ਕਰੋ ਸੰਤ ਮੀਰ ਸਾਵਧਾਨ ਏਕਾਗਰ ਜੀ ਸਾਵਧਾਨ ਹੋ ਕੇ ਆਲਸ ਤੋਂ ਰਹਿਤ ਹੋ ਕੇ ਔਰ ਚਿੱਤ ਨੂੰ ਏਕਾਗਰ ਕਰਕੇ ਹੋਰ ਪਾਸਿਓਂ ਖਿਆਲ ਨੂੰ ਰੋਕ ਕੇ ਸ਼ਬਦ ਵਿੱਚ ਜੋੜ ਕੇ ਸ਼ਬਦ ਦਾ ਰੂਪ ਬਣਾ ਕੇ ਹਰੀ ਦਾ ਜਸ ਕਰੋ ਫਿਰ ਕੁਮਾਰੀ ਆਨੰਦ ਮਸਤੀ ਕੀਰਤਨ ਵਿੱਚ ਵੀ ਸਤਸੰਗ ਵਿੱਚ ਵੀ ਇਸੀ ਤਰ੍ਹਾਂ ਪ੍ਰਾਪਤ ਹੋਵੇਗੀ ਔਰ ਹਰ ਬੈਠ ਕੇ ਆਪਣੇ ਨਿਤਨੇਮ ਦੁਆਰਾ ਵੀ ਇਸੀ ਤਰ੍ਹਾਂ ਹੀ ਆਨੰਦ ਪ੍ਰਾਪਤ ਆਵੇ। ਹਾਂ, ਦੋ ਰੁਕਾਵਟਾਂ ਹਨ ਕੀਰਤੀ ਦੀ ਇਕਾਗਰਤਾ ਵਿੱਚ, ਯਾਨੀ ਆਨੰਦ ਵਿੱਚ, ਭਜਨ ਦੇ ਆਨੰਦ ਵਿੱਚ, ਭਜਨ ਦੀ ਮਸਤੀ ਵਿੱਚ। ਦੋ ਰੁਕਾਵਟਾਂ ਹਨ, ਆਲਸ, ਨੀਂਦ ਔਰ ਮਨ ਦਾ ਖੇੜਾ, ਮਨ ਦਾ ਦੌੜਨਾ। ਜਦੋਂ ਦੋਨਾਂ ਵਿਘਨਾਂ ਨੂੰ ਦੂਰ ਕਰ ਦਿੱਤਾ ਜਾਏ ਤਾਂ ਸਤਸੰਗ ਦਾ ਪੂਰਾ ਲਾਭ ਪ੍ਰਾਪਤ ਹੁੰਦਾ, ਹਰੀ ਜਸ ਦਾ 100% ਲਾਭ ਮਿਲਦਾ। ਇਸੀ ਗੱਲ ਨੂੰ ਗੁਰੂ ਬਾਬਾ ਜੀ ਨੇ ਕਿਹਾ ਸੀ ਨਾ ਸੁਲਤਾਨਪੁਰੇ, ਆਪ ਜੀ ਨੂੰ ਨਵਾਬ ਦੌਲਤ ਖਾਂ ਨੇ ਕਾਜ਼ੀ ਦੇ ਕਿਹਾ, ਜਦੋਂ ਨਾ ਹਿੰਦੂ ਤੇ ਨਾ ਮੁਸਲਮਾਨ ਇਹ ਲਫ਼ਜ਼ ਕਹਿੰਦੇ ਸਨ, ਬੁਲਾਇਆ ਤੇ ਕਿਹਾ ਕਾਜ਼ੀ ਸਾਹਿਬ ਪੁੱਛੋ ਜੋ ਪੁੱਛਣਾ ਹੈ। ਕਾਜ਼ੀ ਕਹਿਣ ਲੱਗਿਆ, ਨਾਨਕ ਜੀ ਆਪ ਕਹਿੰਦੇ ਹੋ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ, ਤੇ ਹਿੰਦੂ ਬਿਸ਼ਕ ਵਿਚਾਰੇ ਨਾ ਹੋਣਗੇ ਯਾਨੀ ਨਾ ਵਰਗੇ ਹਨ, ਸਾਡਾ ਇਸਲਾਮ ਦਾ ਤਾਂ ਅੱਜ ਹਿੰਦੁਸਤਾਨ ਭਰ ਵਿੱਚ ਚੱਕਰਵਰਤੀ ਰਾਜ ਹੈ, ਆਸਾਮ ਤੋਂ ਲੈ ਕੇ ਅਫਗਾਨਿਸਤਾਨ ਸਾਡੀ ਚੱਕਰਵਰਤੀ, ਹਜ਼ਾਰਾਂ ਮਰਬਾ ਮੀਲ ਦੀ ਚੱਕਰਵਰਤੀ ਹਕੂਮਤ ਹੈ, ਇਸਲਾਮ ਦਾ ਇਤਨਾ ਬੋਲਬਾਲਾ ਹੈ। ਤੇ ਨਾ ਮੁਸਲਮਾਨ, ਗੁਰੂ ਜੀ ਨੇ ਫਰਮਾਇਆ ਸੀ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਵ, ਮੁਸਲਮਾਨ ਕਹਾਉਣਾ ਬੜਾ ਔਖਾ, ਹਿੰਦੂ ਕਹਾਉਣਾ ਵੀ ਔਖਾ। ਹਾਂ, ਜੇ ਕੋਈ ਕਹੇ ਮੈਂ ਪਹਿਲੀ ਜਮਾਤ ਵਿੱਚ ਦਾਖਲ ਹੋ ਕੇ ਐਮ ਏ ਦੀ ਡਿਗਰੀ ਹਾਸਲ ਕਰ ਲਵਾਂ, ਪੂਰਾ ਹੀ ਐਜੂਕੇਟਡ ਕਹਾਵਾਂ, ਤਾਂ ਉਹਦਾ ਕਹਿਣਾ ਜ਼ਰੂਰ ਹੋਇਆ ਕਰਦਾ। ਅਜੇ ਤਾਂ ਉਸਨੇ ਐਮ ਏ ਦੀ ਡਿਗਰੀ ਲੈਣ ਵਾਸਤੇ ਪੜ੍ਹਾਈ ਸ਼ੁਰੂ ਕੀਤੀ ਹੈ, ਦਾਖਲ ਹੋਇਆ। ਇਸੀ ਤਰ੍ਹਾਂ ਹਰ ਇੱਕ ਮੰਜ਼ਿਲ, ਹਰ ਇੱਕ ਮਜ਼ਹਬ ਦੀਆਂ 4 ਮੰਜ਼ਲਾਂ ਮੰਨੀਆਂ, ਮੰਜ਼ਲੇ ਸ਼ਰੀਅਤ, ਮੰਜ਼ਲੇ ਤਰੀਕਤ, ਮੰਜ਼ਲੇ ਹਕੀਕਤ, ਮੰਜ਼ਲੇ ਮਾਰਫਤ। ਮੰਜ਼ਲੇ ਸ਼ਰੀਅਤ ਮਾਨੋ ਪ੍ਰਾਇਮਰੀ ਹੈ, ਮੰਜ਼ਲੇ ਤਰੀਕਤ ਮਾਨੋ ਮੈਟ੍ਰਿਕ ਹੈ, ਮੰਜ਼ਲੇ ਹਕੀਕਤ ਬੀ ਏ ਸਮਝੋ, ਮੰਜ਼ਲੇ ਮਾਰਫਤ ਐਮ ਏ। ਯਾਨੀ ਗੁਰੂ ਸ਼ਰਨ ਵਿੱਚ ਆ ਕੇ ਅੰਮ੍ਰਿਤ ਪਾਨ ਕਰਕੇ ਰਹਿਤਾਂ ਤੇ ਬਚਦਾ, ਰਹਿਤਾਂ ਤੋਂ ਬਚਦਾ ਹੋਇਆ ਰਹਿਤਾਂ ਤੇ ਪੱਕਾ ਹੁੰਦਾ ਹੈ। ਪੰਜ ਬਾਣੀ ਨਵੀਜ਼ਮੀ ਜਾਂ ਹੋਰ ਬਾਣੀ ਪੜ੍ਹਨ ਲੱਗ ਜਾਣੀ, ਸਤਸੰਗ ਕਰਨ ਲੱਗ ਜਾਣਾ, ਇਹ ਸਮਝੋ ਮੰਜ਼ਲੇ ਸ਼ਰੀਅਤ ਹੈ। ਦੂਸਰੇ ਪਾਸੇ ਪੰਜ ਨਮਾਜ਼ਾਂ ਪੜ੍ਹਨ ਲੱਗ ਜਾਂਦੇ ਹਨ ਔਰ ਜਾਂ 3 ਸੰਧਿਆ ਕਰਨ ਲੱਗ ਪੈਣੀ, ਇਹਨੂੰ ਮੰਜ਼ਲੇ ਸ਼ਰੀਅਤ ਦਾ ਦਰਜਾ ਦਿੱਤਾ ਜਾਂਦਾ। ਕੋਈ ਮਜ਼ਹਬ ਇੱਕ ਦੂਜੇ ਨਾਲ ਝਗੜਾ ਨਹੀਂ ਸਿਖਾਉਂਦਾ, ਵਿਰੋਧੀ ਨਹੀਂ ਸਿਖਾਉਂਦਾ। ਮਜ਼ਹਬ ਜਿਸਨੇ ਪ੍ਰਭੂ ਦੀ ਪ੍ਰਾਪਤੀ ਦੇ ਵਾਸਤੇ ਕਿਰਪਾ ਹਨ, ਝਗੜੇ ਪੈਦਾ ਕਰ ਲੈਣੇ, ਵੈਰ ਵਿਰੋਧੀਆਂ ਪੈਦਾ ਕਰ ਲੈਣੀਆਂ, ਆਪਣੇ ਸ਼ਖਸੀ ਮਫਾਦ ਨੂੰ ਮੱਦੇਨਜ਼ਰ ਰੱਖ ਕੇ ਹੋ ਸਕਦਾ, ਲੇਕਿਨ ਮਜ਼ਹਬ ਕੋਈ ਝਗੜਾ ਨਹੀਂ ਸਿਖਾਉਂਦਾ। ਕਈ ਕਹਿੰਦੇ ਸ਼ਰੀਅਤ ਵੀ ਝਗੜਾ, ਸ਼ਰੀਅਤ ਵੀ ਝਗੜਾ ਕੋਈ ਨਹੀਂ। ਰਸਤੇ ਕਿਤੇ ਪਹੁੰਚਣ ਵਾਸਤੇ ਕੋਈ ਉੱਧਰ ਦੀ ਆ ਜਾਂਦਾ, ਕੋਈ ਉੱਧਰ ਦੀ ਆ ਜਾਂਦਾ, ਅਲੈਦਾ ਗੱਲ ਹੈ, ਲੇਕਿਨ ਝਗੜਾ ਕੋਈ ਨਹੀਂ। ਜਿਤਨੇ ਕਾਲਜ ਹਨ ਸਭ ਦਾ ਮੁੱਦਾ ਐਜੂਕੇਸ਼ਨ ਦੇਣਾ ਹੈ, ਇਸੀ ਤਰ੍ਹਾਂ ਜਿਤਨੇ ਮਜ਼ਹਬ ਹਨ ਸਭ ਦਾ ਮੁੱਦਾ ਪ੍ਰਭੂ ਪ੍ਰਾਪਤ ਹੈ। ਸੋ ਮੰਗਲੇ ਸ਼ਰੀਅਤ ਪਹਿਲਾ ਹੈ, ਇਹ ਪ੍ਰਾਇਮਰੀ ਸਮਝੋ। ਤਾਂ ਉਸ ਤੋਂ ਅੱਗੇ ਦਮ ਦਮ ਨਾਮ ਸੰਭਾਲ ਦਾ ਦਮ ਨਾ ਬਿਰਸਾ ਜਾਏ, ਊਰਤ ਬੈਰਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ, ਊਰਤ ਬੈਰਤ ਸੋਭਤ ਆਈਏ ਮਾਰਗ ਜਲਤ ਹਰੇ ਹਰ ਗਾਈਏ, ਪਰਮੇਸ਼ਵਰ ਦੇ ਭਜਨ ਨੂੰ ਕੰਚਕ ਮਤ ਵੀ ਵਿਸਰ ਨਾ ਦੇਣਾ, ਤੁਰਦੇ ਫਿਰਦੇ ਬਹਿੰਦੇ ਉੱਠਦੇ ਵੀ ਇਕਾਂਤ ਬੈਠ ਕੇ ਆਪਣੀ ਬਿਰਤੀ ਨੂੰ ਉਸ ਵਿੱਚ ਲਿਵਲੀਨ ਰੱਖਣਾ। ਅਨੇਕਾਂ ਜੁਗਤੀਆਂ ਉਕਤੀਆਂ ਗੁਰੂ ਜੀ ਨੇ ਦੱਸੀਆਂ ਮਹਾਂਪੁਰਖਾਂ ਦੀ ਮਦਦ ਦੁਆਰਾ ਹੀ ਆਪਣੇ ਮਨ ਨੂੰ ਇਕੱਠਾ ਕਰਨ, ਇਸ ਅਵਸਥਾ ਦੇ ਵਿੱਚ ਆ ਕੇ ਮਨ ਇਕਾਗਰ ਇਕੱਠਾ ਹੋਣ ਲੱਗ ਜਾਂਦਾ ਹੈ। ਉਸ ਤੋਂ ਅਗਲਾ ਇਸ ਨੂੰ ਮੈਟ੍ਰਿਕ ਕਹਿ ਦਿਓ, ਉਸ ਤੋਂ ਅਗਲਾ ਦਰਜਾ ਆਉਂਦਾ ਹੈ ਜਦੋਂ ਇੰਨੀ ਬੁੱਧ ਸੂਖਸ਼ਮ ਹੋਵੇ, ਪਰਮੇਸ਼ਵਰ ਜੋ ਨਿਰਾਕਾਰ ਰੂਪ ਰੇਖ ਰੰਗ ਸੇ ਨਿਆਰਾ ਉਸਦੀ ਸੂਝ ਬੂਝ ਪੈਂਦੀ ਹੈ, ਕਿਉਂਕਿ ਬਰੀਕ ਚੀਜ਼ ਨੂੰ ਸਮਝਣ ਵਾਸਤੇ, ਸੂਖਸ਼ਮ ਵਸਤੂ ਨੂੰ ਸਮਝਣ ਵਾਸਤੇ ਸੂਖਸ਼ਮ ਬੁੱਧ ਦੀ ਜ਼ਰੂਰਤ ਹੋਇਆ ਕਰਕੇ। ਬਰੀਕ ਘੜੀ ਦੇ ਪੁਰਜੇ ਦੇਖਣ ਵਾਸਤੇ ਖੁਰਦਬੀਨ ਲਗਾਉਣੀ ਪੈਂਦੀ ਹੈ, ਘੜੀ ਸਾਥ ਪੈਸੇ ਨਹੀਂ ਦਿੰਦੇ। ਇਸੇ ਤਰ੍ਹਾਂ ਹੀ ਬਰੀਕ ਚੀਜ਼ ਨੂੰ ਦੇਖਣ ਵਾਸਤੇ ਬਰੀਕ ਅੱਖ ਦੀ ਲੋੜ ਹੈ। ਹਵਾ ਦੇ ਵਿੱਚ ਜਰਮ ਹਨ, ਕਿਰਮ ਹਨ, ਪਰ ਇਉਂ ਨਹੀਂ ਦਿੰਦੇ ਜਦੋਂ ਖੁਰਦਬੀਨ ਲਗਾਵਾਂਗੇ ਅੱਡੇ ਉੱਡਦੇ ਤੁਸੀਂ। ਇਸੀ ਤਰ੍ਹਾਂ ਹੀ ਪਰਮੇਸ਼ਵਰ ਅੰਤਰਜਾਮੀ ਸਾਰੇ ਪਰਿਪੂਰਨ ਹੈ, ਕਿਉਂਕਿ ਨਿਰਾਕਾਰ ਵਸਤੂ ਹੀ ਪਰਿਪੂਰਨ ਹੁੰਦੀ ਹੈ। ਉਸਦੇ ਦੇਖਣ ਵਾਸਤੇ, ਉਸਦੇ ਜਾਣਨ ਵਾਸਤੇ ਸਾਨੂੰ ਬਰੀਕ ਬੁੱਧ ਦੀ ਜ਼ਰੂਰਤ ਹੈ, ਬਰੀਕ ਅੱਖਾਂ ਦੀ, ਸੂਖਸ਼ਮ ਅੱਖਾਂ ਦੀ ਜ਼ਰੂਰਤ। ਸੇਖ ਕਰਿਆ ਬਿਨਾਂ ਦਿਸੰਦੋ ਮਾਤਰੀ, ਇੱਥੇ ਜਦੋਂ ਮਨ ਇਕਾਗਰ ਉਦੋਂ ਜੇ ਅੱਖਾਂ ਖੁੱਲ੍ਹਦੀਆਂ, ਫਿਰ ਨਿਰਗੁਣ ਨੂੰ ਉਸ ਨੂੰ ਅੱਛੀ ਤਰ੍ਹਾਂ ਸਮਝਣ ਦੇ ਲਾਇਕ ਹੁੰਦਾ, ਉਸਨੂੰ ਮੰਜ਼ਲੇ ਹਕੀਕਤ ਕਹਿੰਦੇ ਨੇ। ਜਦੋਂ ਉਸਦੇ ਵਿੱਚ ਇੱਕ ਮਿੱਕ ਹੋ ਗਿਆ, ਲਿਵਲੀਨ ਹੋ ਗਿਆ, ਬੂੰਦ ਸਮੁੰਦਰ ਚ ਮਿਲ ਗਈ, ਉਸਨੂੰ ਮੰਜ਼ਲੇ ਮਾਰ ਦਿੱਤੇ। ਅਸਲ ਇੱਥੇ ਹੀ ਪਹੁੰਚ ਕੇ ਜਿਹੜਾ ਸ਼ਬਦ ਵਿੱਚ ਇੱਕ ਖੁਦਾ ਦੇਖਦਾ ਉਹੀ ਮੋਮਨ, ਸ਼ਬਦ ਵਿੱਚ ਇੱਕ ਰਾਮ ਦੇਖਦਾ ਉਹੀ ਹਿੰਦੂ। ਗੁਰੂ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਜੇ ਤੁਸੀਂ ਸ਼ਬਦ ਵਿੱਚ ਖੁਦਾ ਦੇਖਦਾ ਠੀਕ ਹੈ, ਤੁਹਾਡਾ ਬੋਲਬਾਲਾ ਹੈ, ਅਗਰ ਇਹ ਸ਼ਬਦ ਵਿੱਚ ਇੱਕ ਰਾਮ ਦੇਖਦਾ ਇਹ ਵੀ ਹੈ, ਅਗਰ ਐਸਾ ਨਹੀਂ ਤੇ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ। ਤਿਆਰੀ ਹੈ ਉੱਥੇ ਪਹੁੰਚਣ ਦੀ, ਕਰੋ ਜ਼ਰੂਰ, ਉਪਾਅ ਕਰਨਾ ਪੈਂਦਾ ਹੈ। ਸੋ ਇੰਨੀ ਗੱਲ ਸੁਣ ਕੇ ਕਾਜੀ ਨੇ ਸਿਰਫ ਤਰਕ ਉਠਾਏ, ਕਹਿਣਾ ਤੁਸੀਂ ਤਾਂ ਸ਼ਬਦ ਵਿੱਚ ਇੱਕ ਰਾਮ ਦੇਖਦੇ ਹਨ, ਜੇ ਤੁਸੀਂ ਸ਼ਬਦ ਵਿੱਚ ਇੱਕ ਪਰਮੇਸ਼ਵਰ ਦੇਖਦੇ ਹੋ, ਚਲੋ ਅੱਜ ਸਾਡੇ ਨਾਲ ਨਮਾਜ਼ ਪੜ੍ਹ ਲਓ, ਕਿਉਂਕਿ ਜੁਮੇ ਦਾ ਦਿਨ ਸੀ। ਸਾਧ ਸਿੰਘ ਹਜ਼ਾਰ ਦੀ ਤਾਦਾਦ ਵਿੱਚ ਨਵਾਬ ਦੌਲਤ ਖਾਨ ਦੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਵਾਲੇ ਇਸਲਾਮ ਦੇ ਬੰਦੇ ਇਕੱਠੇ ਹੁੰਦੇ ਸੀ। ਗੁਰੂ ਜੀ ਕਹੋਗੇ, ਚਲੋ ਸਾਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ, ਸਾਡੀ ਦ੍ਰਿਸ਼ਟੀ ਵਿੱਚ ਮਸਜਿਦ ਦੇ ਠਾਕੁਰ ਦੁਆਰਾ ਪੂਜਾ ਪਾਠ ਨਮਾਜ਼ ਇੱਕੋ ਹੀ ਰੱਬ ਦੀ ਯਾਦ ਹੈ, ਰੱਬ ਇੱਕ ਹੈ, ਉਹਦੇ ਨਾਂ ਅਲੱਦਾ ਅਲੱਦਾ ਕਈ ਹੋ ਸਕਦੇ, ਉਹਦੀ ਪੂਜਾ ਪਾਠ ਦੇ ਤਰੀਕੇ ਅਲੱਦਾ ਅਲੱਦਾ ਹੋ ਸਕਦੇ, ਲੇਕਿਨ ਉਹਦੇ ਵਿੱਚ ਤਾਂ ਫਰਕ ਨਹੀਂ ਲੱਗਦਾ। ਚਲੋ ਮੈਂ ਨਮਾਜ਼ ਪੜ੍ਹ ਲੈਂਦਾ। ਸੋ ਜਦੋਂ ਨਮਾਜ਼ ਪੜ੍ਹਨ ਵਾਸਤੇ ਚੱਲੇ ਸ਼ਹਿਰ ਵਿੱਚ, ਤਰ ਗਾਉਗਾ ਮੱਝ ਕੇ ਦੁਨੀਆਂ ਦਾ ਸੁਭਾਵ, ਲਓ ਜੀ ਨਾਨਕ ਮੁਸਲਮਾਨ ਬਣਨ ਵਾਸਤੇ ਚੱਲੇ। ਫਿਰ ਪਹੁੰਚ ਗਏ ਉੱਥੇ, ਨਮਾਜ਼ ਸ਼ੁਰੂ ਹੋਈ, ਜੋ ਕੁਛ ਰਸਮ ਸੀ ਉਹਨਾਂ ਦੀ ਉਹ ਸ਼ੁਰੂ ਹੋ ਗਈ, ਲੇਕਿਨ ਗੁਰੂ ਬਾਬਾ ਜੀ ਬੈਠੇ ਰਹੇ, ਨਾਲ ਜੀ ਮੁਸਕਰਾਉਂਦੇ। ਜਦੋਂ ਨਮਾਜ਼ ਖਤਮ ਹੋਈ, ਫਿਰ ਸ਼ਿਕਾਇਤ ਕੀਤੀ ਕਾਜੀ ਨੇ ਨਵਾਬ ਦੌਲਤ ਖਾਨ ਦੇ ਪਾਸ, ਦੇਖੋ ਨਵਾਬ ਸਾਹਿਬ, ਨਾਨਕ ਜੀ ਨੇ ਵਾਅਦਾ ਕੀਤਾ ਸੀ ਵੀ ਚੱਲ ਕੇ ਤੁਹਾਡੇ ਨਾਲ ਨਮਾਜ਼ ਪੜ੍ਹਾਂਗੇ, ਨਮਾਜ਼ ਵੀ ਸ਼ਰੀਕ ਹੋਵਾਂਗੇ, ਲੇਕਿਨ ਉਸਦੇ ਵੀ ਸ਼ਰੀਕ ਨਹੀਂ ਹੋਏ। ਇਹ ਗੱਲ ਸੁਣ ਕੇ ਨਵਾਬ ਕਹਿਣ ਲੱਗਿਆ, ਨਾਨਕ ਜੀ ਆਪਣੇ ਵਾਅਦਾ ਕੀਤਾ ਸੀ ਵੀ ਨਮਾਜ਼ ਪੜ੍ਹਾਂਗੇ, ਨਮਾਜ਼ ਵਿੱਚ ਸ਼ਰੀਕ ਹੋਵਾਂਗੇ ਤੁਹਾਡੇ ਨਾਲ, ਪਰ ਆਪਨੇ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਗੁਰੂ ਜੀ ਕਹਿਣ ਲੱਗੇ, ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ, ਕਿਹਨੇ ਨਮਾਜ਼ ਪੜ੍ਹੀ ਹੈ? ਜੇ ਕਿਸੇ ਨੇ ਨਮਾਜ਼ ਪੜ੍ਹੀ ਹੁੰਦੀ ਮੈਂ ਉਹਨਾਂ ਨਾਲ ਸ਼ਰੀਕ ਹੋ ਜਾਂਦਾ। ਨਵਾਬ ਕਹਿਣਗੇ, ਮੈਂ ਪੜ੍ਹੀ ਹੈ, ਸਾਰਿਆਂ ਨੇ ਪੜ੍ਹੀ ਹੈ। ਗੁਰੂ ਜੀ ਕਹਿਣਗੇ, ਨਵਾਬ ਸਾਹਿਬ ਆਪਦੀ ਨਮਾਜ਼, ਆਪਦੀ ਨਮਾਜ਼, ਕਾਬਲ ਵਿੱਚ ਘੋੜੇ ਖਰੀਦ ਕਰ ਰਿਹਾ ਸੀ ਤੁਹਾਡਾ ਮਨ, ਤਾਂ ਖਿਆਲ ਤੁਹਾਡਾ ਰੱਬ ਦੇ ਵਿੱਚ ਜੁੜਿਆ ਸੀ। ਨਮਾਜ਼ ਦਾ, ਪਾਠ ਪੂਜਾ ਦਾ, ਭਜਨ ਦਾ ਮਤਲਬ ਤਾਂ ਰੱਬ ਨਾਲ ਜੁੜਨਾ ਹੈ, ਸੁਰਤ ਨੂੰ ਜੋੜਨਾ ਹੈ, ਇਹਦਾ ਮਤਲਬ ਹੀ ਇਹੀ ਹੈ। ਸਾਡਾ ਖਿਆਲ ਹੋਰ ਪਾਸੇ ਰੁਕ ਕੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਆ ਕੇ ਉਸ ਨਾਲ ਜੁੜੇ। ਤੁਹਾਡਾ ਖਿਆਲ ਜਿਹੜਾ ਇੱਕ ਛਿਣ ਮਾਤਰ ਵੀ ਰੱਬ ਦੇ ਨਾਲ ਇਕਾਗਰ ਨਹੀਂ ਹੋਇਆ, ਬਲਕਿ ਕਾਬਲ ਦੇ ਵਿੱਚ ਘੋੜਿਆਂ ਦੀ ਖਰੀਦ ਕਰ ਰਿਹਾ ਸੀ। ਇਹ ਸੁਣ ਕੇ ਨਵਾਬ ਤਾਂ ਕਹਿਣ ਲੱਗਾ, ਵਾਕਈ ਮੇਰਾ ਖਿਆਲ ਕਾਇਮ ਨਹੀਂ ਸੀ। ਚਾਚੀ ਕਾਜੀ ਕਹਿਣ ਲੱਗਾ, ਮੇਰੇ ਨਾਲ ਸ਼ਾਮਿਲ ਹੁੰਦੇ, ਮੇਰੇ ਨਾਲ ਸ਼ਰੀਕ ਹੋਣਾ ਸੀ ਆਪਨੇ। ਗੁਰੂ ਜੀ ਕਹਿਣ ਕਾਜ਼ੀ ਸਾਹਿਬ ਆਪ ਵੀ ਗੈਰ ਹਾਜ਼ਰ ਸੀ, ਆਪ ਵੀ ਗੈਰ ਹਾਜ਼ਰ ਥੇ। ਕਿਉਂ? ਤੁਹਾਡਾ ਮਨ ਤੁਹਾਡੇ ਕਰਦੇ ਮੂਹਰੇ ਬਾਹਰ, ਤੁਹਾਡੀ ਘੋੜੀ ਸੂਈ ਹੈ, ਉਹਦਾ ਛੋਟਾ ਬਛੇਰਾ ਹੈ, ਵੱਡਾ ਸਾਰਾ ਟੋਆ ਇਹੀ ਚੱਕਰ ਮਾਰਦੇ ਹੈ ਕਿਤੇ ਬਛੇਰਾ ਟੋਏ ਚ ਡਿੱਗ ਕੇ ਨਾ ਮਰ। ਤੁਹਾਡੀ ਨਮਾਜ਼ ਇਹ ਸੀ, ਤੁਸੀਂ ਵੀ ਨਮਾਜ਼ੀ ਨਹੀਂ ਸੀ ਬਲਕਿ ਗੈਰ ਹਾਜ਼ਰ ਥੇ। ਇਸ ਕਰਕੇ ਨਮਾਜ਼ ਪੜ੍ਹੋ ਰੱਬ ਦੀ ਹਜ਼ੂਰੀ ਵਿੱਚ, ਯਾਨੀ ਇਕਾਗਰਤਾ ਦੁਆਰਾ। ਸੋ ਅਗਰ ਮਨ ਗੈਰ ਹਾਜ਼ਰ ਹੈ ਤਾਂ ਪੂਜਾ ਹੁੰਦੇ ਆਨੰਦ ਨਹੀਂ ਪ੍ਰਾਪਤ ਹੋਏਗਾ। ਇਸ ਕਰਕੇ ਆਨੰਦ ਸਰੂਰ ਮਸਤੀ ਔਰ ਸਫਲਤਾ ਤਦੇ ਪ੍ਰਾਪਤ ਹੁੰਦੀ ਹੈ ਜਿਸ ਨੂੰ ਪਾ ਕੇ, ਜਿਸ ਆਨੰਦ ਨੂੰ ਪਾ ਕੇ ਸਵਰਗ ਦਾ ਰਾਜ ਵੀ ਇਸਦੇ ਨਿਗਾਹ ਦੇ ਵਿੱਚ ਗੰਦਗੀ ਨਾ ਹੀ ਪ੍ਰਤੀਤ ਹੁੰਦਾ। ਉਸ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਚਿੱਤ ਦੀ ਇਕਾਗਰਤਾ ਦੀ ਅਵਸ਼ ਜ਼ਰੂਰਤ ਹੈ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਭਜਨ ਕੀਤਾ ਉਹ ਆਨੰਦਦਾਇਕ ਹੁੰਦਾ ਹੈ। ਇਸ ਦੀ ਇਕਾਗਰਤਾ ਵਾਸਤੇ ਹੀ ਦਰਸਲ ਭਜਨ ਕਰੀਦਾ ਹੈ। ਸੋ ਇਸ ਦੇ ਵਾਸਤੇ ਪਹਿਲੇ ਖਿਆਲ ਨੂੰ ਬਾਅਦ ਮੁਕਤਾ ਤੋਂ ਰੋਕਣਾ ਬਣਦਾ। ਸ਼ੀਸ਼ੇ ਦੇ ਸਾਹਮਣੇ ਜਿਹੜੀ ਚੀਜ਼ ਆਉਂਦੀ ਹੈ, ਸ਼ੀਸ਼ਾ ਉਹਦਾ ਅਕਸ ਲਏ ਬਿਨਾਂ ਰਹਿ ਨਹੀਂ ਸਕਿਆ ਕਰਦਾ, ਉਹਦਾ ਸੁਭਾਅ ਵੀ ਇਹੋ ਜਿਹਾ। ਸੋ ਇਸੇ ਤਰ੍ਹਾਂ ਅੱਖਾਂ ਨੇਤਰ ਸ਼ੀਸ਼ਾ ਹੈ, ਜਿਹੜੀ ਚੀਜ਼ ਇਹਦੇ ਸਾਹਮਣੇ ਆਉਂਦੀ ਹੈ ਉਹਦਾ ਅਕਸੇ ਦੇ ਅੰਦਰ ਆਉਂਦਾ, ਉਸ ਦੀ ਬਾਬਤ ਫਿਰ ਇਹ ਮਨ ਕਾੜਦਾ ਘੜਨੀਆਂ ਸ਼ੁਰੂ ਕਰ ਦਿੰਦਾ। ਅਸਲੀ ਆਪਣੇ ਨਿਸ਼ਾਨੇ ਨੂੰ ਛੱਡ ਕੇ, ਇਕਾਗਰਤਾ ਨੂੰ ਛੱਡ ਕੇ, ਵਾਹਿਗੁਰੂ ਦੇ ਜਸ ਨੂੰ ਛੱਡ ਕੇ ਉਸ ਚੀਜ਼ ਦੀ ਕਲਪਨਾ ਕਰਨੀ ਸ਼ੁਰੂ ਕਰ ਦਿੰਦਾ। ਇਕਾਗਰਤਾ ਸੌ ਤੋਂ ਦੂਰ ਚਲੀ ਗਈ, ਭਾਵੇਂ ਅਸੀਂ ਹਜ਼ੂਰੀ ਵਿੱਚ ਬੈਠੇ। ਅਗਰ ਇਹ ਦਿਸ਼ਾ ਹੈ ਮੈਨੂੰ ਨੀਂਦ ਪਰ ਦਿਸ਼ਟ ਵੀ ਕਹਾ ਦਿਓ। ਸੋ ਸੌਣ ਜਾਣ ਵਾਲੇ ਆਦਮੀ ਤਾਂ ਵਕਤ ਹੀ ਜਾਇਆ ਜਾਂਦਾ, ਪਰ ਇਹ ਤਾਂ ਗੁਨਾਹ ਰੂਪ ਵੀ ਦੱਸੇ। ਜਿੱਥੇ ਖਿਆਲ ਨੂੰ ਇਕੱਠਾ ਕਰਕੇ ਸ਼ਾਂਤ ਪ੍ਰਾਪਤ ਕਰਨਾ ਹੈ, ਉੱਥੇ ਮਨ ਕਲਪਨਾ ਵਿੱਚ ਆ ਕੇ ਜ਼ਿਆਦਾ ਦੁੱਖ ਸਹਿੜ ਲਵੇ, ਦੱਸੋ ਕੀ ਫਿਰ ਉਹ ਸਮੇਂ ਦੀ ਗੱਲ ਹੈ। ਫਿਰ ਆ ਜਾਣੇ ਪਹਿਲੇ ਬਾਅਦ ਮੁਕਤਾ ਤੋਂ ਆਪਣੀ ਬਿਰਤੀ ਨੂੰ ਰੋਕਣਾ। ਸੋ ਜਿਵੇਂ ਦ੍ਰਿਸ਼ਟਾਂਤ, ਜਿਸ ਵਕਤ ਦ੍ਰੋਪਤਾ ਨੂੰ ਰਾਜੇ ਦੁਰਯੋਧਨ ਨੇ ਆਪਣੀ ਸਭਾ ਦੇ ਵਿੱਚ ਕੇਸਾਂ ਤੋਂ ਪਕੜ ਕੇ ਬੁਲਾਇਆ, ਜਿਸ ਦੀ ਬਹੁਤ ਭਾਈ ਗੁਰਦਾਸ ਨੇ ਉਹ ਲਿਖਿਆ ਅੰਦਰ ਸਭਾ ਦੁਸ਼ਾਸ ਨੇ ਮੱਥੇ ਵਾਲ ਦ੍ਰੋਪਦੀ ਆਂਦੀ। ਫਿਰ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦ, ਹੁਕਮ ਕਰ ਦਿੱਤਾ ਵਸਤਰ ਉਤਾਰ ਕੇ ਇਹਦਾ ਸੰਸਕਾਰ ਕੀਤਾ ਜਾਏ ਭਰੀ ਸਭਾ ਦੇ ਵਿੱਚ। ਇਹਨੇ ਮੈਨੂੰ ਕਿਸੇ ਮੌਕੇ ਬੋਲੀ ਮਾਰੀ ਸੀ ਅੰਧ ਦਾ ਅੰਧ ਗਿਆ, ਕਿਉਂਕਿ ਇਹਦਾ ਪਿਤਾ ਧਰਤਰਾਸ਼ਟਰ ਜਨਮ ਤੋਂ ਅੰਧਾ ਸੀ ਦੁਰਯੋਧਨ। ਕਿਸੇ ਮੌਕੇ ਹੱਸਦਿਆਂ ਖੇਡਿਆਂ ਗੱਲ ਕਹੀ ਜਾਂਦੀ, ਉਹ ਗੱਲ ਇਸਨੇ ਯਾਦ ਰੱਖੀ। ਅੱਜ ਆਪਣੇ ਹੱਥ ਵਿੱਚ ਤਾਕਤ ਜਾਣ ਕੇ ਮੈਂ ਚੱਕਰਵਰਤੀ ਰਾਜਾ ਹਾਂ, ਇਹਨਾਂ ਦੇ ਹੱਥ ਕੁਛ ਨਹੀਂ। ਸੋ ਉਹ ਬਦਲਾ ਲੈਣ ਵਾਸਤੇ ਤਰਸਕਾਰ ਕਰਨ ਦਾ ਖਿਆਲ ਕੀਤਾ, ਨਿਰਾਦਰ ਕਰਨ ਦਾ ਖਿਆਲ ਕੀਤਾ। ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਮੰਨ। ਉਸ ਮੌਕੇ ਦ੍ਰੋਪਦਾ ਨੇ ਦੁਰਯੋਧਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਹਿਣ ਦੇਖੋ ਦੁਰਯੋਧਨ ਰਾਜਿਆਂ ਲੋਕਾਂ ਵਾਸਤੇ ਅਨਿਆਂ ਅੱਛਾ ਨੇ। ਇਹ ਹੁੰਦੀਆਂ ਹਰਕਤਾਂ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੀਆਂ ਹੁੰਦੀਆਂ। ਰਾਜੇ ਚੁੱਲੀ ਨਿਆਂ ਕੀ ਇੱਕ ਅਬਲਾ ਦੇ ਉੱਪਰ, ਅਗਰ ਮੈਂ ਤੈਨੂੰ ਕਿਸੇ ਮੌਕੇ ਲਫ਼ਜ ਕਹਿਤਾ ਅੰਦਰ ਤਾਂ ਮੈਨੂੰ ਕੋਈ ਲਫ਼ਜ ਦੁਆਰਾ ਮੇਰਾ ਤਰਸਕਾਰ ਕਰ। ਇਤਨਾ ਬੜਾ ਇਸਦਾ ਗੁਣ, ਇਤਨੀ ਵੱਡੀ ਗੱਲ, ਵਸਤਰ ਉਤਾਰ ਕੇ ਤਰਸਕਾਰ ਕਰਨਾ ਭਰੀ ਸਵਾਲ। ਉਸਨੇ ਕੋਈ ਪਰਵਾਹ ਨਾ ਕੀ। ਫਿਰ ਉਸਨੇ ਅਹਿਲਕਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਅਗਰ ਰਾਜਾ ਗਲਤ ਰਾਸਤੇ ਤੇ ਜਾਂਦਾ ਹੈ, ਅਹਿਲਕਾਰਾਂ ਦਾ ਫਰਜ਼ ਹੋਇਆ ਕਰਦਾ ਉਸਨੂੰ ਸਮਝਾਉਣ, ਰਾਏ ਰਾਸਤੇ ਤੇ ਲਿਆਉਣ। ਲੇਕਿਨ ਭੀਸ਼ਮ ਪਿਤਾਮਾ ਵਰਗੇ ਉਹ ਵੀ ਵਿੱਚ ਬੈਠੇ ਹੋਏ ਸਨ, ਉਹਨਾਂ ਨੇ ਵੀ ਤੌਣਾ ਨੀਵੀਆਂ ਕਰ ਲਈ। ਉਸਦਾ ਨਮਕ ਖਾਂਦੇ ਸਨ ਜਾਂ ਕੁਛ ਉਹਦੇ ਸੁਭਾਅ ਨੂੰ ਜਾਣ ਕੇ ਹੈ। ਇਸੀ ਤਰ੍ਹਾਂ ਜਿਸ ਵਕਤ ਦੇਖਿਆ ਵੀ ਇਹ ਮੇਰੀ ਮਦਦ ਨਹੀਂ ਕਰਨ ਨੂੰ ਤਿਆਰ, ਪੰਜੇ ਪਾਂਡਵ ਵੇਖਦੇ ਔਗੜ ਰੁੱਖੀ ਨਾਰਜਨ, ਪੰਜੇ ਪਾਂਡਵ ਯੁਧਿਸ਼ਠਿਰ ਭੀਮ ਅਰਜੁਨ ਕੁਲ ਸਹਿਦੇਵ ਪੰਜੇ ਭਰਾ, ਉਹ ਵੀ ਸਭਾ ਵਿੱਚ ਬੈਠੇ ਹੋਏ ਸਨ, ਕਿਤੇ ਕਿਸੇ ਸ਼ਰਤ ਦੇ ਬੱਧੇ ਹੋਏ। ਉਹਨਾਂ ਵੱਲ ਉਸਨੇ ਨਿਗਾਹ ਉਠਾ ਕੇ ਦੇਖਿਆ ਮੇਰੀ ਮਦਦ ਕਰਨਗੇ, ਪਰ ਉਹਨਾਂ ਨੇ ਵੀ ਮਨ ਪਾਉਣਾ ਨੀਵੀਆਂ ਕਰ ਲਈਆਂ। ਜਵਾਬ ਦੇ ਦਿੱਤਾ ਅਸੀਂ ਕਿਸੇ ਸ਼ਰਤ ਦੇ ਅਧੀਨ ਹੋ ਕੇ ਤੇਰੀ ਮਦਦ ਕਰਨ ਨੂੰ ਤਿਆਰ ਹਾਂ। ਸੋ ਜਿਸ ਵਕਤ ਇਹ ਹਾਲਤ ਦੇਖੀ, ਉਸਨੇ ਆਪਣੀ ਵੱਲੋਂ ਆਪਣੀ ਕੋਸ਼ਿਸ਼ ਕੀਤੀ ਸਾੜੀ ਨੂੰ ਹੱਥਾਂ ਨਾਲ ਮਜ਼ਬੂਤੀ ਨਾਲ ਪਕੜ ਕੇ ਮੈਂ ਆਪਣੀ ਮਦਦ ਖੁਦ ਕਰਾਂ। ਪਰ ਉਸ ਵਿਚਾਰੀ ਅਬਲਾ ਦੀ ਕੀ ਤਾਕਤ ਸੀ ਉਹਨਾਂ ਜਰਵਾਣਿਆਂ। ਅਖੀਰ ਜਿਸ ਵਿੱਚ ਕੋਈ ਉਸ ਨੂੰ ਆਸ ਨਾ ਰਹੀ, ਉਸਨੂੰ ਯਾਦ ਆ ਕੇ ਉਸਨੂੰ ਆਪਣੇ ਭਗਵਾਨ ਅੱਗੇ ਕਿਉਂ ਨਾ ਪ੍ਰਾਰਥਨਾ। ਉਸਨੇ ਕੀ ਕੀਤਾ, ਅੱਖੀ ਮੀਟ ਧਿਆਨ ਕਰ ਆਹ ਕ੍ਰਿਸ਼ਨ ਕਰੇ ਬਦਲ, ਅੱਖਾਂ ਮੀਟ ਲੀਆਂ। ਅੱਖਾਂ ਕਿਉਂ ਮੀਟੀਆਂ, ਬਿਰਤੀ ਖਿਲਰੇਗੀ ਅੱਖਾਂ ਦੁਆਰਾ, ਅੱਖਾਂ ਖੁੱਲੀਆਂ ਦੁਆਰਾ ਬਿਰਤੀ ਖਿਲਰੀਦੀ ਹੈ। ਕਿਸੇ ਉਹ ਚੀਜ਼ ਨੂੰ ਦੇਖਦੀ ਹੈ, ਉਹਨੂੰ ਦੇਖਦੀ ਹੈ, ਉਹਦੀ ਕਲਪਨਾ ਸ਼ੁਰੂ ਕਰਨੀ, ਉਹਦੀ ਕਲਪਨਾ ਸ਼ੁਰੂ ਕਰਨੀ। ਖਨਾ ਵਿੱਚ ਇੱਕ ਮਨ ਹੋ ਕੇ ਅਰਦਾਸ ਨਹੀਂ ਹੋਵੇਗੀ, ਇੱਕ ਮਨ ਹੋਈ ਅਰਦਾਸ ਤੋਂ ਬਿਨਾਂ ਮਨਜ਼ੂਰ ਨਹੀਂ ਹੋਵੇਗੀ। ਅਤੇ ਉਸਨੇ ਕੀ ਕੀਤਾ, ਅੱਖੀ ਮੀਟ, ਅੱਖਾਂ ਮੀਟ ਲੀਆਂ। ਫਿਰ ਅੱਖਾਂ ਮੀਟ ਕੇ ਦੂਸਰਾ ਸਟੈਪ ਧਿਆਨ ਕਰ, ਅੰਦਰ ਧਿਆਨ ਧਰਿਆ ਆਪਣੇ ਇਸ਼ਟ ਦਾ, ਆਪਣੇ ਪ੍ਰਭੂ ਦਾ ਧਿਆਨ ਕਰਕੇ ਉਸਨੇ ਪ੍ਰਾਰਥਨਾ ਸ਼ੁਰੂ ਕੀਤੀ। ਹਾਂ
ਕ੍ਰਿਸ਼ਨ ਕਰੇ ਮਿਲ ਲਾਂਦੀ ਸਭਾ, ਕ੍ਰਿਸ਼ਨ ਕਰੇ ਮਿਲ ਲਾਂਦੀ, ਕ੍ਰਿਸ਼ਨ ਕਰੇ ਮਿਲ ਲਾਂਦੀ, ਆਹਾਂ ਕਰੇ ਮਿਲ ਲਾਂਦੀ, ਕਰੇ 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 ਕਰੇ
ਯਾਨੀ ਬਾਜ ਮੁਕਤਾ ਤੋਂ ਖਿਆਲ ਨੂੰ ਰੋਕ ਕੇ ਅੰਤਰਮੁਖ ਕਰਕੇ ਜਦੋਂ ਇੱਕ ਮਨ ਹੋ ਕੇ ਅਰਦਾਸ ਕੀਤੀ ਉਹ ਅਰਦਾਸ ਮਨਜ਼ੂਰ ਹੋਈ। ਹਾਈ ਤਲੋਕੀ ਨੂੰ ਗਜ਼ਨੀ ਦੇ ਵਿੱਚ ਕਾਠ ਦੀ ਤਲਵਾਰ ਪਹਿਰਿਆਂ ਨਵਾਬ ਨੇ ਆ ਕੇ ਤਲਵਾਰ ਦਾ ਇੰਸਪੈਕਸ਼ਨ ਕਰਨਾ ਸ਼ੁਰੂ ਕੀਤਾ। ਬਾਏ ਤੋਂ ਦਾਏ ਵੱਲ ਅਖੀਰ ਨੰਬਰ ਆਉਣਾ ਸੀ ਤਲੋਕੇ, ਤੋ ਤਲਵਾਰਾਂ ਕਿੜਾ ਕਿੜਾ ਮਿਆਨਾ ਵਿੱਚੋਂ ਦੇਖਦਾ ਉਹਦੀ ਕਾਠ ਦੀ ਤਲਵਾਰ ਪਹਿਰੀ, ਤੋ ਉਸਨੂੰ ਹੁਣ ਪੈ ਹੋਇਆ ਹੁਣ ਇਸ ਮੌਕੇ ਮੈਂ ਆਪਣੇ ਬੰਗਲੇ ਜਾ ਕੇ ਦੂਸਰੀ ਤਲਵਾਰ ਨਹੀਂ ਲਿਆ ਸਕਦਾ। ਤੋ ਇੱਕ ਮਾਨੋ ਕੇ ਉਸਨੇ ਨੇਤਰ ਮੀਟ ਕੇ ਗੁਰੂ ਚਰਨਾਂ ਨਾਲ ਸੁਰਤ ਜੋੜ ਕੇ ਬੇਨਤੀ ਸ਼ੁਰੂ ਕੀਤੀ, ਸੋ ਸਾਸਨ ਦੇਵੀ ਮਦਦ ਹੋਈ। ਸੋ ਉਸਦੀ ਤਲਵਾਰ ਕਾਠਦੀ ਲੋਹੇ ਦੀ ਬਣ ਜਾਂਦੀ। ਇਸੀ ਤਰ੍ਹਾਂ ਹੀ ਉਸੀ ਗਜ਼ਨੀ ਵਿੱਚ ਖਾਈ ਕਟਾਰੂ ਦੁਕਾਨਦਾਰ, ਕਿਸੇ ਵਿਰੋਧੀ ਪੁਰਸ਼ ਨੇ ਪੰਜ ਮਸੂਰੀ ਪੈਸੇ ਘੱਟ ਵੱਟੇ, ਵੱਟਾ ਉਸਦੀ ਦੁਕਾਨ ਵਿੱਚ ਸਿੱਟ ਦਿੱਤਾ। ਦੁਕਾਨ ਖੋਲਣ ਤੇ ਪਹਿਲੇ ਹੀ ਪੁਲਿਸ ਨੂੰ ਲਾਇਆ ਆਂਦਾ, ਦੁਕਾਨ ਦੇ ਮੂਹਰੇ ਆਇਆ ਕਟਾਰੂ ਨੂੰ ਕਹਿਣ ਲੱਗਾ ਥਾਣੇਦਾਰ ਤੋਂ ਘੱਟ ਵੱਟੇ ਰੱਖਦਾ। ਉਹ ਕਹਿਣ ਲੱਗਾ ਹਰਗਿਜ਼ ਨਹੀਂ ਗੁਰੂ ਕਾ ਸਿੱਖਾਂ, ਸੱਚ ਬੋਲਦਾ ਪੂਰਾ ਤੋਲਦਾ। ਦਰਵਾਜ਼ਾ ਖੋਲੇ ਗਿਆ ਉਪਰਾ ਵੱਟਾ ਪਿਆ, ਦੇਖਿਓ ਕੀ ਬਣ ਸਕਦਾ। ਕੁਛ ਮੌਕੇ ਉਸਨੇ ਗੁਰੂ ਚਰਨਾਂ ਦਾ ਧਿਆਨ ਕਰਕੇ ਉਹ ਵੱਡੇ ਤੋਂ ਲਈ ਜਾਂਦੇ ਹਨ। ਉਸਨੇ ਗੁਰੂ ਚਰਨਾਂ ਦੇ ਨਾਲ ਸੁਰਤ ਜੋੜ ਕੇ ਜਦੋਂ ਬੇਨਤੀ ਕੀਤੀ ਤੇ ਇਹਦੀ ਮਦਦ ਹੋਈ, ਵੱਟਾ ਪੂਰਾ ਉਤਰਿਆ। ਕਿਉਂ ਇਕਾਗਰਤਾ ਦੇ ਵਿੱਚ ਬੜੀ ਬੜੀਆਂ ਤਾਕਤਾਂ, ਬੜੀਆਂ ਸ਼ਕਤੀ ਨੇ ਮਨ ਦੀ ਇਕਾਗਰਤਾ ਵੀ ਸੁੱਖ ਤੇ ਇਲਾਵਾ ਸ਼ਾਂਤੀ ਠੰਡ ਸਰੂਰ ਮਸਤੀ ਤੇ ਇਲਾਵਾ ਹੋਰ ਤਾਕਤਾਂ ਵੀ ਬੜੀਆਂ ਬੜੀਆਂ ਹਨ। ਮਨ ਦੀ ਇਕਾਗਰਤਾ ਦੁਆਰਾ ਹੀ ਢਾਈ ਢਾਈ ਚੂੜੀਆਂ ਸਮੁੰਦਰਾਂ ਦੀਆਂ ਕੀਤੀ, ਮਨ ਦੀ ਇਕਾਗਰਤਾ ਦੁਆਰਾ ਹੀ ਯੁੱਗਾਂ ਦੀ ਬਦਲੀ ਕਰ ਦਿੱਤੀ, ਮਨ ਦੀ ਇਕਾਗਰਤਾ ਦੁਆਰਾ ਹੀ ਸੋਲਾਂ ਸੋਲਾਂ ਕੋਲ ਲੰਮੀ ਬਾਂਹ ਕਰਕੇ ਘੋੜੇ ਤੋਂ ਪਿੱਛੇ ਧਰਮਦਾਸ ਨੂੰ ਖਿੱਚ ਲਿਆ। ਮਨ ਦੀਆਂ ਤਾਕਤਾਂ ਜਾਂ ਮਨ ਦੀ ਇਕਾਗਰਤਾ ਵਿੱਚ ਬੜੀਆਂ ਸ਼ਕਤੀਆਂ ਬੜੀਆਂ ਤਾਕਤਾਂ, ਇਸ ਕਰਕੇ ਮਨ ਨੂੰ ਇਕਾਗਰ ਕਰਕੇ ਵਾਹਿਗੁਰੂ ਦਾ ਜਸ ਕਰਨਾ, ਇਸੀ ਤਰ੍ਹਾਂ ਦਰੋਪਤਾਂ ਵਿੱਚ ਵੀ ਮਦਦ ਪਈ ਸੀ। ਆਓ ਮਨ ਨੂੰ ਇਕਾਗਰ ਕਰਕੇ ਵਾਹਿਗੁਰੂ ਦਾ ਜਸ ਕਰਨਾ, ਸਾਨੂੰ ਗੁਰੂ ਜੀ ਨੇ ਬਾਰ ਬਾਰ ਇਸੀ ਤਾਕੀਦ ਕੀਤੀ ਹੈ। ਵਾਹਿਗੁਰੂ ਦਾ ਜਸ ਕਰੋ ਮਨ ਨੂੰ ਇਕਾਗਰ ਕਰਕੇ, ਫਿਰ ਜੇ ਨਾਮ ਦੀ ਖੁਮਾਰੀ ਪ੍ਰਾਪਤ ਨਾ ਹੋਵੇ, ਗੁਰੂ ਜੀ ਕਹਿਣ ਲੱਗੇ ਇਹੋ ਨਹੀਂ ਸਕਦਾ।
ਚੜੀ ਰਹੇ ਦਿਨ ਰਾਤ ਨਾਮ ਤੁਮਾਰੀ, ਨਾਮ ਤੁਮਾਰੀ ਚੜੀ ਰਹੇ ਦਿਨ ਰਾਤ, ਨਾਮ ਤੁਮਾਰੀ ਨਾਮ ਤੁਮਾਰੀ
ਦਾ ਆਨੰਦ ਪ੍ਰਾਪਤ। ਉਸਨੂੰ ਕਹਿੰਦੇ ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਵਿਸਮਾਦ, ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਰ ਸਮਾਏ, ਮਾਇਆ ਡੋਲਨੀ ਪਵਨ ਚ ਖੋਲਨ ਹਾਰ, ਸੰਤੋ ਮਾਖਨ ਖਾਇਆ ਛਾਛ ਪੀਏ ਸੰਸਾਰ, ਵਿਖੇ ਬਨ ਫੀਕਾ ਤਿਆਗਰੀ ਸਕੀਏ, ਨਾਮ ਮਹਾਰਸ ਪੀਓ ਬਿਨ ਰਸ ਚਾਕੇ ਗੁੜ ਗਈ ਸਗਰੀ, ਸੁਖੀ ਨਾ ਹੋਵੇ ਜੀ, ਕਬੀਰ ਡਗਮਗ ਕਿਆ ਕਰੇ ਕਹਾਂ ਡੁਲਾਵੇ ਜੀ, ਹੋਵੇ ਸਿਰਤ ਦੀ ਇਕਾਗਰਤਾ ਦੁਆਰਾ ਸਤਸੰਗ ਕਰਨੀ, ਸਤਸੰਗ ਦੁਆਰਾ ਵਾਹਿਗੁਰੂ ਦਾ ਜਸ ਕਰਨਾ ਔਰ ਸੁਣਨਾ। ਸਤੋਤਰ ਪੜੋ, ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਵਿੱਚ ਇੱਕ ਮਨ ਹੋ ਕੇ ਜੁੜੋ, ਉਸਨੂੰ ਸੁਣ ਕੇ ਜਾਲੇ ਪਾਉਣ ਦੀ ਖੇਚਲ ਕਰਨਾ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ।